ਨੈਨੂ ਨਕਲੂ ਸ਼ਰਵ ਨੂੰ ਰਸਤਾ ਤੋ ਇੰਦਰੀ ਕਹਿਆ ਨਾ ਮਨ ਬਾਬਾ ਆਪਣਾ ਵਸੋਂ ਇਹ ਗਾਓ ਕਰੀ ਕਰੀ ਕਾ ਲਿਖਾ ਮੰਗੈ ਕਾਇਸ ਤੇ ਤੂਣਾ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ ਪੰਜ ਕਿਰਸਾਨ ਭਾਗ ਗਏ ਲੈ ਵਾਜੋ ਜੀਓ ਦਰਬਾਰੀ ਅਵਲ ਪੰਜ ਹਮ ਏਕ ਜਨਾ ਕਿਉਂ ਰੱਖੇ ਘਰ ਬਾਰ ਮਨਾ ਮਾਰਾ ਲੁੱਟੈ ਨੀਤ ਨੀਤ ਕਿਸ ਅੱਗੇ ਕਰੀ ਪੁਕਾਰ ਜਨਾ ਪੰਜ ਕਿਰਸਾਨ ਵਾ ਭਾਗ ਗਏ ਲੈ ਵਾਜੋ ਜੀਓ ਦਰਬਾਰੀ ਕਹਿਤ ਸੁਣੋ ਰੇ ਸੰਤ ਖੇਤ ਹੀ ਕਰੋ ਨਵੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬਾਹਰ ਨਾ ਪਵ ਜਲ ਫੇਰਾ ਬਾਹਰ ਨਾ ਪਵ ਜਲ ਫੇਰਾ ਜੀ ਅਬ ਕੀ ਵਾਰ ਬਖਸ਼ ਬੰਦੇ ਕੋ
ਸਾਰੇ ਪ੍ਰੇਮੀ ਵਿਹਾਰਾਂ ਦੀ ਨਾਂ ਪ੍ਰਵਾਹ ਕਰਦੇ ਹੋਏ ਸਤਿਗੁਰੂ ਦੀ ਹਜ਼ੂਰੀ 'ਚ ਪਹੁੰਚੇ ਆਪਣੇ ਸਤਿਗੁਰੂ ਨੂੰ ਨਮਸਕਾਰ ਕਰਨ ਤੋਂ ਬਾਅਦ ਬੀਬੀਆਂ ਬੀਬੀਆਂ ਵਾਲੇ ਪਾਸੇ ਬੈਠੋ, ਭਾਈ ਭਾਈਆਂ ਵਾਲੇ ਪਾਸੇ ਬੈਠੋ। ਜਿਸ ਵਾਸਤੇ ਗੁਰੂ ਦੀ ਹਜ਼ੂਰੀ 'ਚ ਪਹੁੰਚਿਆ, ਉਹ ਸਾਡਾ ਕੀ ਮਤਲਬ ਹੈ ਇੱਥੇ ਆਉਣ ਦਾ? ਇਹ ਜਿਹੜਾ ਇਨਸਾਨ ਆ ਨਾ, ਜਿਹਨੂੰ ਮਨੁੱਖਾ ਸਰੀਰ ਕਹਿੰਦੇ ਨੇ, ਇਹ ਜਿਹੜੀ ਰੂਹ ਭੜਕਦੀ ਫਿਰਦੀ ਹੈ ਪਰਮੇਸ਼ੁਰ ਤੋਂ ਵਿਛੜੀ ਹੋਈ, ਉਸ ਨੂੰ ਇਹ ਸਰੀਰ ਪ੍ਰਾਪਤ ਹੋਇਆ ਹੋਇਆ। ਹੁਣ ਸਰੀਰ ਦੇ ਸੰਬੰਧ ਕਰਕੇ ਇਸਨੇ ਉਹ ਜਿਹੜਾ ਪਰਮੇਸ਼ੁਰ ਤੋਂ ਵਿਛੜ ਕੇ ਇਹਨੂੰ ਸਫ਼ਰ ਪਿਆ ਹੋਇਆ ਜੂਨੀਆਂ ਦਾ, ਉਸ ਨੂੰ ਦੂਰ ਕਰਨ ਵਾਸਤੇ ਇਸਨੇ ਪਰਮੇਸ਼ੁਰ ਨੂੰ ਪਛਾਣਨਾ। ਜਿਹੜਾ ਕੋਈ ਇਨਸਾਨ ਸਫ਼ਰ ਦੇ ਵਿੱਚ ਜਾਂਦਾ ਹੈ ਤਾਂ ਉਹ ਸਫ਼ਰ ਦੀ ਅਖੀਰ ਕਿੱਥੇ ਹੁੰਦੀ ਹੈ? ਜਦ ਉਹ ਸਫ਼ਰ ਦੇ ਵਿੱਚੋਂ ਆ ਕੇ ਘਰ ਦੇ ਵਿੱਚ ਬੈਠ ਜਾਂਦਾ ਨਾ, ਤਾਂ ਫਿਰ ਜਿਹੜਾ ਸਫ਼ਰ ਦਾ ਫੁਰਨਾ ਉਹ ਖਤਮ ਹੋ ਜਾਂਦਾ। ਇਸੇ ਤਰ੍ਹਾਂ ਹੀ ਜਿਹੜੀ ਰੂਹ ਹੈ ਇਹਨੂੰ ਸਫ਼ਰ ਪਿਆ ਹੋਇਆ ਜੂਨੀਆਂ ਦਾ। ਜਿਹੜਾ ਸਫ਼ਰ ਆਏ ਕਿਸੇ ਨੂੰ ਵੀ ਇਸ਼ਟ ਨਹੀਂ, ਸੁੱਖ ਨਹੀਂ ਸਫ਼ਰ ਦੇ ਵਿੱਚ। ਸੁੱਖ ਤਾਂ ਹੈਗਾ ਜਦ ਇਹਦਾ ਫੁਰਨਾ ਮਿਟੇਗਾ। ਦੇਖੋ ਬਹੁਤ ਸਕੈਨ ਸਵਾਰੀਆਂ ਹੋਈਆਂ ਹੋਈਆਂ ਨੇ, ਐਰੋਪਲੈਨ, ਕਾਰਾਂ ਸ਼ਾਰਾਂ, ਗੱਡੀਆਂ ਛੱਡੀਆਂ, ਬਹੁਤ ਕੁਛ ਹੈ, ਤਾਂ ਫਿਰ ਇਹਦਾ ਫੁਰਨਾ ਨਹੀਂ ਖਤਮ ਹੋਵੇਗਾ। ਚਾਹੇ ਇਹਦਾ ਘਰ ਕੱਚਾ ਹੈ, ਚਾਹੇ ਛਪਰੀ ਹੈ, ਚਾਹੇ ਮਕਾਨ ਹੈ, ਚਾਹੇ ਮਹਿਲ ਨੇ, ਜਾਓ ਸਫ਼ਰ ਦੇ ਵਿੱਚੋਂ ਘਰ ਆ ਜਾਵੇਗਾ, ਛਪਰੀ 'ਚ ਬੈਠ ਜਾਵੇਗਾ, ਉਹ ਸਫ਼ਰ ਦਾ ਫਿਕਰ ਮੁੱਕ ਜਾਵੇਗਾ ਬਸ। ਇਸੇ ਤਰ੍ਹਾਂ ਇਹ ਜਿਹੜੀ ਰੂਹ ਹੈ ਇਹਨੂੰ ਸਫ਼ਰ ਪਿਆ ਹੋਇਆ ਜੂਨੀਆਂ ਦਾ, ਸਫ਼ਰ ਮੁੱਕੇਗਾ ਕਦੇ ਇਸਦਾ? ਜ਼ਿਆਦਾ ਮਨੁੱਖਾਂ ਦੇ ਸੰਬੰਧ ਕਰਕੇ ਆਪਣੇ ਘਰ ਚਲਿਆ ਜਾਵੇਗਾ। ਘਰ ਇਹਦਾ ਕੌਣ ਹੈ? ਇਸ ਰੂਹ ਦਾ ਘਰ ਇਹਦਾ ਆਤਮਾ ਹੈ। ਹਰ ਇੱਕ ਇਨਸਾਨ ਸਫ਼ਰ ਆਪਣੇ ਘਰ ਤੋਂ ਸ਼ੁਰੂ ਕਰਦਾ। ਪਹਿਲਾ ਕਦਮ ਦਾ ਇੱਕ ਪੈਰ ਦੇਹੜੀ ਦੇ ਅੰਦਰ ਹੁੰਦਾ, ਇੱਕ ਬਾਹਰ ਹੁੰਦਾ। ਜਦ ਦੂਆ ਕਦਮ ਬਾਹਰ ਨਿਕਲ ਜਾਂਦਾ, ਸਮਝੋ ਸਫ਼ਰ ਚਲਿਆ ਗਿਆ। ਉਹ ਮਨੁੱਖਾਂ ਦੇ ਸੰਬੰਧ ਕਰਕੇ ਇਸਨੇ ਆਪਣੇ ਘਰ 'ਚ ਜਾਣਾ। ਜੇ ਤਾਂ ਘਰ ਦੇ ਵਿੱਚ ਚਲਿਆ ਗਿਆ ਤਾਂ ਇਹ ਸੁਖੀ ਹੋ ਜਾਵੇਗਾ, ਵਰਨਾ ਨਹੀਂ ਫਿਰ ਆ ਜਿਹੜਾ ਸਫ਼ਰ ਆ ਨਾ ਇਹਦਾ ਇਹ ਮੁੱਕੇਗਾ ਨਹੀਂ। ਖਬਰ ਨਹੀਂ ਕੱਦਾਂ ਕੁ ਪਿਆ ਹੋਇਆ। ਇਸ ਨੂੰ ਜਾਣਦਾ ਕੌਣ ਹੈ ਸਫ਼ਰ ਨੂੰ? ਆਪਣੀ ਹੱਦ ਤਾਂ ਸਰੀਰ ਤਾਂ ਹੀ ਆ, ਗਾਂ ਹੈ ਨਹੀਂ, ਦੀਰਘ ਦ੍ਰਿਸ਼ਟੀ ਹੋਈ ਨਹੀਂ ਆਪਣੇ ਅੰਦਰ, ਅਲਪ ਦ੍ਰਿਸ਼ਟੀ ਹੈ। ਉਹ ਦੱਸਿਆ ਵੀ ਇਸ ਨੂੰ ਜਾਣਦਾ ਕੌਣ ਹੈ? ਗੁਰੂ, ਜਾਂ ਜਿਹੜੇ ਗੁਰੂ ਦੇ ਵਿੱਚ ਭੇਦ ਹੋਏ ਹੋਏ ਤਰਕਾਲੀ ਮਹਾਤਮਾ ਹੁੰਦੇ ਹਨ, ਗੁਰਸਿੱਖ, ਆਰਫ ਲੋਕ, ਉਹਨਾਂ ਨੂੰ ਪਤਾ ਹੁੰਦਾ। ਜਿਵੇਂ ਉਹ ਜਗਰਾਵਾਂ ਵਾਲਾ ਮੋਹਕਮਦੀਨ ਫਕੀਰ ਛਬਰੀ ਦੇ ਵਿੱਚ ਪਿਆ ਮਸਤੀ ਨਾਲ, ਇਹ ਜਿਹੜੀਆਂ ਇੱਟਾਂ ਨੇ ਇਹਨਾਂ ਨੇ ਸੁੱਖ ਨਹੀਂ ਦੇਣਾ ਹੈ, ਆਹ ਜਿਹੜੀਆਂ ਸਵਾਰੀਆਂ ਨੇ ਇਹਨਾਂ ਨੇ ਸੁੱਖ ਨਹੀਂ ਦੇਣਾ ਹੈ, ਸੁੱਖ ਤਾਂ ਮਨ ਦਾ ਗੁਰੂ। ਜਦ ਮਨ ਸੁਖੀ ਹੈ, ਮਨ ਕਦ ਸੁਖੀ ਹੋਵੇਗਾ? ਜਦ ਇਹ ਆਤਮਾ ਨਾਲ ਜੁੜੇਗਾ। ਫਿਰ ਚਾਹੇ ਕਹਿੰਦੇ ਰੂੜੀ 'ਤੇ ਬੈਠਾ, ਉਹਦਾ ਮੁਕਾਬਲਾ ਸਵਰਗ ਦਾ ਰਾਜਾ ਇੰਦਰ ਵੀ ਨਹੀਂ ਕਰ ਸਕਦਾ। ਵਾ ਉਹ ਪਦਾਰਥ ਨੇ, ਪਦਾਰਥਾਂ ਦੇ ਵਿੱਚ ਸੁੱਖ ਨਹੀਂ ਹੈ, ਇਹ ਤਾਂ ਆਪਣਾ ਗਿਆਨ ਹੈ। ਮਗਾਲ ਤਾਂ ਆਪਾਂ ਨੂੰ ਪਤਾ ਨਹੀਂ, ਆਪਾਂ ਕਹਿੰਦੇ ਖਨੀ ਇਹਨਾਂ 'ਚ ਹੀ ਸੁੱਖ ਹੋਊਗਾ। ਗੁਰੂ ਸਾਹਿਬ ਜੀ ਕਹਿਣ ਲੱਗੇ ਇਹਨਾਂ 'ਚ ਸੁੱਖ ਨਹੀਂ ਹੈ, ਸੁੱਖ ਤਾਂ ਆਤਮਾ ਦੇ ਵਿੱਚ ਹੈ। ਚੱਕਰਵਰਤੀ ਰਾਜਾ ਜਹਾਂਗੀਰ ਸਾਰੇ ਫੁਰਨੇ ਕਿਸੇ ਗ੍ਰਸਤੀ ਦੇ ਪੂਰੇ ਨਹੀਂ ਹੋਣਗੇ। ਕੋਈ ਨਾ ਕੋਈ ਘਾਟ ਰਹਿੰਦੀ ਆ ਰਾਜੇ ਲੋਕਾਂ ਨੂੰ ਵੀ। ਜਿਹੜਾ ਆਤਮਦਰਸ਼ੀ ਆ ਉਹਦੀ ਘਾਟ ਪੂਰੀ ਹੋ ਜਾਂਦੀ ਆ, ਉਹਦੀ ਕੋਈ ਘਾਟ ਨਹੀਂ ਹੁੰਦੀ ਉਹਦੇ ਵਿੱਚ। ਉਹ ਸੋਲਾਂ ਨੇ ਸੁਖੀ ਹੁੰਦਾ ਕਹਿੰਦੇ ਦੱਸਿਆ। ਦੁਨੀਆਂ ਦੇ ਵਿੱਚ ਇੱਕ ਤਾਂ ਪੂਰਾ ਸੁਖੀ ਆ ਜਿਹੜਾ ਬ੍ਰਹਮ ਗਿਆਨੀ ਸਿੱਖ ਆ, ਅੱਧਾ ਸੁਖੀ ਉਹ ਆ ਜਿਹਨੂੰ ਹੋਰ ਕੋਈ ਇੱਛਾ ਨਹੀਂ, ਸਿਰਫ ਆਤਮਾ ਦੇ ਮਿਲਣ ਦੀ ਇੱਛਾ, ਉਹ ਕਹਿੰਦੇ ਅੱਧਾ ਸੁਖੀ ਆ। ਬਾਕੀ ਆਪਾਂ ਸਾਰੇ ਦੁਖੀ ਹਾਂ, ਚਾਹੇ ਚੱਕਰਵਰਤੀ ਰਾਜ ਆ ਚਾਹੇ ਸਵਰਗ ਦਾ ਰਾਜ ਆ, ਦੁਖੀ ਹੋਈ ਹਾਂ ਬਸ। ਇਹ ਤਾਂ ਹੁਣ ਗੁਰੂ ਸਾਹਿਬ ਤੇ ਪੁੱਛ ਕੇ ਦੇਖੋ ਤੁਸੀਂ, ਆਪਾਂ ਦਾ ਆਪਣੇ ਆਪ 'ਚ ਤਾਂ ਬਹੁਤ ਵੱਡੇ ਬਣੇ ਫਿਰਦਿਆਂ ਵੀ ਅਸੀਂ ਵੀ ਦੁਨੀਆਂ ਨੂੰ ਚੱਕਿਆ ਹੋਇਆ। ਜਿਵੇਂ ਆਮ ਕਹਾਵਤ ਜੀ ਨੇ ਕਹਿੰਦੇ ਟਟੀਰੀ ਤਾਹਾਂ ਨੂੰ ਲੱਤਾਂ ਕਰਕੇ ਪੈਂਦੀ ਹੈ, ਬਈ ਮੇਰਾ ਸਮਾਨ ਰੁਕਿਆ ਨਹੀਂ ਡਿੱਪ ਪਵੇ ਦੁਨੀਆਂ 'ਤੇ। ਟਟੀਰੀ ਦਾ ਰੁਕਿਆ ਹੈ ਅਗਿਆਨ, ਉਸ ਇਹ ਵੀ ਆ ਜਿਹੜੇ ਦੁਨੀਆਂ ਦੇ ਪਦਾਰਥ ਨੇ ਰਾਜ ਭਾਗ, ਅਗਲਾ ਕਹਿੰਦਾ ਮੈਂ ਹੀ ਭਾਲਦਾ ਬਸ, ਨਹੀਂ ਅਗਿਆਨ ਤਹਿਤ। ਇਹ ਤਾਂ ਜਿਹਨੇ ਸ੍ਰਿਸ਼ਟੀ ਪੈਦਾ ਕਰੀ ਹੈ ਪਾਲਦਾ ਕਿਸੇ ਬਹਾਨੇ ਸਿਰ, ਉਹ ਬਹਾਨੇ ਸਿਰ। ਔਰ ਇਸ ਤਰ੍ਹਾਂ ਨਾਲ ਉਹ ਸਵਰਗ ਦਾ ਰਾਜਾ ਇੰਦਰ ਕਿਸੇ ਮਹਾਤਮਾ ਦੀਆਂ 100 ਸਾਲ ਲੱਕੜਾਂ ਟੋਈ ਜਾ, ਜੇ ਸੁਖ ਹੁੰਦਾ ਤਾਂ ਫਿਰ ਇੰਦਰ ਰਾਜੇ ਦੇ ਸੁਰਗ ਨੂੰ ਕਿਉਂ ਛੱਡ ਕੇ ਆਉਂਦਾ? ਉਹ ਦੇਖ ਲਓ ਆਪਾਂ 2-4 ਡਲੇ ਨਹੀਂ ਛੱਡ ਸਕਦੇ, ਉੱਥੇ ਹੀ ਮਰ ਜਾਵਾਂਗੇ ਡਲਿਆਂ 'ਚ ਹੀ, ਅਤੇ ਅਗਲਾ ਆਪਾਂ ਨੂੰ ਪਤਾ ਹੀ ਨਹੀਂ ਹੈ ਸੁੱਖ ਦਾ, ਕਿ ਆਪਣੇ ਮਨ ਨੇ ਉਦੋਂ ਗਾਹਾਂ ਸੁੱਖ ਹੀ ਨਹੀਂ ਮੰਨਿਆ ਬਸ। ਇਹ ਗੁਰੂ ਸਾਹਿਬ ਜੀ ਆਪਾਂ ਨੂੰ ਚੇਤਾਵਨੀ ਕਰਾਉਂਦੇ ਨੇ, ਇਨਸਾਨ ਇਹਦੇ 'ਚ ਸੁੱਖ ਨਹੀਂ ਹੈ, ਸੁੱਖ ਤਾਂ ਅਸਲੀ ਅੱਗੇ ਹੈ। ਔਰ ਇਸ ਤਰ੍ਹਾਂ ਦੇ ਨਾਲ ਉਹ ਫਿਰ ਜਦ 100 ਸਾਲ ਹੋ ਗਿਆ, ਬੜੀਆਂ ਉਮਰਾਂ ਹੁੰਦੀਆਂ ਸਨ, ਉਹ ਮਹਾਤਮਾ ਸੀ ਤਰਕਾਲੀ, ਜਿਵੇਂ ਮੋਹਕਮਦੀਨ ਜੀ ਤਰਕਾਲੀ ਸਨ, ਸਭ ਕੁਝ ਜਾਣਦੇ ਸੀ, ਭਾਵੇਂ ਛਪਰੀ 'ਚ ਪਏ ਸੀ। ਤਾਂ ਫਿਰ ਉਹ ਮਹਾਤਮਾ ਕਹਿੰਦੇ ਪ੍ਰੇਮੀਆਂ ਤੂੰ ਕੌਣ ਹੈ? ਕਹਿੰਦਾ ਮਹਾਰਾਜ ਜੀ ਮੈਂ ਸਵਰਗ ਦਾ ਰਾਜਾ ਇੰਦਰਾਂ। ਕਹਿੰਦਾ ਵੇਖ ਲੱਕੜੀਆਂ ਘਟੋਨਾ, ਤੂੰ ਸਵਰਗ ਦੇ ਵਿੱਚ ਜਾ ਕੇ ਸੁੱਖ ਮਾਣ। ਕਹਿੰਦਾ ਜੀ ਸਰੀਰਕ ਸੁੱਖ ਹੀ ਨੇ, ਮਨ ਨੂੰ ਤਾਂ ਸੁੱਖ ਹੈ ਨਹੀਂ ਉੱਥੇ, ਇੱਕ ਜਿਸਮ ਦੇ ਸੁੱਖ ਨੇ ਸਰੀਰ ਦੇ, ਇੱਕ ਮਨ ਦੇ ਸੁੱਖ ਨੇ, ਇੱਕ ਮਨ ਦੇ ਦੁੱਖ ਨੇ, ਇੱਕ ਸਰੀਰ ਦੇ ਦੁੱਖ ਨੇ, ਦੁਆਂਦੋਂ ਜਜ਼ਬਾਤ ਹੈ, 2 ਪੱਖ ਨੇ ਹਰ ਇੱਕ ਵਸਤੂ ਦੇ, ਤਦੇ ਹੀ ਉਪਦੇਸ਼ ਹੋਵੇਗਾ। ਕਹਿਣ ਲੱਗਾ ਜੀ ਉੱਥੇ ਤਾਂ ਸੁੱਖ ਨਹੀਂ ਹੈ। ਮਹਾਤਮਾ ਕਹਿੰਦੇ ਵੀ ਫਿਰ ਪਦਾਰਥਾਂ ਦਾ ਤਾਂ ਸੁਭਾਵ ਹੈ, ਰਾਗ ਔਰ ਦੁਆਇਸ਼ ਔਰ ਅਤ੍ਰਿਪਤੀ, ਇਹ ਪਦਾਰਥਾਂ ਦਾ ਲੈ ਕੇ ਇਸ ਲੋਕ ਤੋਂ ਸਵਰਗ ਦੇ ਰਾਜੇ ਇੰਦਰ ਤਾਈਂ। ਅੱਜ ਤਾਂ ਛੱਡੋ ਉਰਲੇ ਤਾਂ ਜਿਹੜੇ ਹਨ ਡੈਮੋਕ੍ਰੇਸੀਆਂ ਦੀਆਂ। ਔਰ ਇਸ ਤਰ੍ਹਾਂ ਨਾਲ ਸੁੱਖ ਤਾਂ ਮਨ ਨੂੰ ਆ ਕਰੋ, ਮਨ ਨੂੰ ਸੁੱਖ ਕਾਹਦਾ ਆਵੇਗਾ ਜ਼ਿਆਦੇ ਫੁਰਨਾ ਛੱਡੇਗਾ, ਫੁਰਨਾ ਕਦ ਛੱਡੇਗਾ? ਫੁਰਨਾ ਕਿੱਥੇ ਨਹੀਂ ਹੈ? ਫੁਰਨਾ ਆਤਮਾ 'ਚ ਨਹੀਂ ਹੈ। ਇਸ ਅਵਸਥਾ ਨੂੰ ਜ਼ਾਹਰ ਕਰਦੀ ਹੈ ਇੱਕ ਰੋਜ਼ ਅਵਸਥਾ ਆਉਂਦੀ ਹੈ ਆਪਾਂ ਨੂੰ, ਉਹ ਕਿਹੜੀ ਹੈ? ਜਿਹਨੂੰ ਸੌਣ ਸਲੀਪ ਕਹਿੰਦੇ ਨੇ, ਘੂਕ ਨੀਂਦ ਕਹਿੰਦੇ ਆਪਾਂ ਨੂੰ। ਜਦ ਆਪਾਂ ਨੂੰ ਘੂਕ ਨੀਂਦ ਆਉਂਦੀ ਹੈ ਨਾ, ਤਾਂ ਫਿਰ ਆਪਾਂ ਨੂੰ ਕੋਈ ਫੁਰਨਾ ਨਹੀਂ ਹੁੰਦਾ। ਤੁਸੀਂ ਦੱਸੋ ਉੱਥੇ ਸਰੀਰ ਹੁੰਦਾ ਜਾਂ ਮੰਜਾ ਹੁੰਦਾ, ਚਾਹੇ ਧਰਤੀ 'ਤੇ ਪਿਆ ਚਾਹੇ ਚੰਗੇ ਬਿਸਤਰੇ 'ਤੇ ਪਿਆ, ਬੈੱਡ ਜਿਹਨੂੰ ਕਹਿੰਦੇ ਹੋ ਤੁਸੀਂ ਅੱਜ ਕੱਲ੍ਹ, ਨਾ ਪੁੱਤਰ ਧੀਆਂ ਹੁੰਦੇ ਨੇ। ਜੇ ਕੋਈ ਜਗਾ ਦੇਵੇ ਤਾਂ ਇਹ ਕਹਿੰਦਾ ਵੀ ਮੈਂ ਤਾਂ ਬਹੁਤ ਆਰਾਮ ਸੇ ਪਿਆ ਤੀ, ਕਿਉਂ ਜਗਾ ਤਾ ਮੈਨੂੰ? ਤਾਂ ਆਰਾਮ ਕਾਹਦਾ ਤੀ ਉੱਥੇ? ਉੱਥੇ ਮਨ 'ਚ ਫੁਰਨਾ ਨਹੀਂ ਸੀ, ਬਸ ਉਹਦਾ ਥੋੜ੍ਹਾ ਹੀ ਚਿਰ ਰਹਿਣਾ। ਜਿਹਨੇ ਹਮੇਸ਼ਾ ਸੁਖੀ ਰਹਿਣਾ, ਸਾਰੀ ਜ਼ਿੰਦਗੀ ਸੁੱਖ ਦੇ ਵਿੱਚ ਕੱਟਣੀ ਹੈ, ਫਿਰ ਵੀ ਜੋ ਸੁੱਖ ਸਰੂਪ ਪਰਮੇਸ਼ਰ ਆ ਉਹਦੇ 'ਚ ਰਹਿਣਾ। ਉਹ ਕਹਿੰਦੇ ਆਪਣੇ ਮਨ ਨੂੰ ਨਿਸਫੁਰਨ, ਜਿਹੜਾ ਆਤਮਾ ਨੂੰ ਹੈ ਜੀਵ ਵੀ ਨਿਸਫੁਰਨ ਹੀ, ਫੁਰਨਾ ਇਹਨੂੰ ਵੀ ਨਹੀਂ, ਫੁਰਨਾ ਇਹਨੇ ਪੈਦਾ ਕਰ ਲਿਆ ਸਰੀਰ ਦੀ ਸੰਗਤ ਕਰਕੇ। ਹੋ ਜ਼ਿਆਦਾ ਆਤਮਾ ਦੇ ਵਿੱਚ ਮਨ ਨੂੰ ਲਾਇਆ ਕਰ ਦੇਵੇਗਾ, ਫਿਰ ਉੱਥੇ ਕੋਈ ਫੁਰਨਾ ਹੀ ਨਹੀਂ ਹੁੰਦਾ। ਜਿੱਥੇ ਫੁਰਨਾ ਨਹੀਂ ਉੱਥੇ ਫਿਰ ਸੁੱਖ ਦੇਖ ਲਓ ਕਿੰਨਾ। ਅਜਣਾ ਤਾਂ ਨਾ ਘੂਗਣੀ ਨੇ ਆਪਾਂ ਨੂੰ, ਨਾਲੇ ਤਾਂ ਜੜ ਵਾਸਤਾ, ਆਪਾਂ ਨੂੰ ਪਤਾ ਵੀ ਨਹੀਂ ਹੁੰਦਾ। ਜਿਹੜਾ ਚੇਤਨਾ ਚੇਤਨ ਆਤਮਾ ਦੇ ਵਿੱਚ ਮੰਨਦਾ ਜਾਣਾ, ਉਹ ਤਾਂ ਚੇਤਨ ਹੈ, ਉਹਦਾ ਤਾਂ ਅਨੁਭਵ ਵੀ ਹੁੰਦਾ। ਹਾਂ, ਇਸ ਤਰ੍ਹਾਂ ਨਾਲ ਉਹ ਫਕੀਰ ਪਿਆ ਸ਼ਬਰੀ ਦੇ ਵਿੱਚ, ਚੱਕਰਵਰਤੀ ਰਾਜਾ। ਪੂਰਾ ਸੁਖੀ ਕੌਣ ਹੈ? ਜਿਹਦਾ ਮਨ ਆਤਮਾ ਨਾਲ ਜੁੜਿਆ ਵਾ। ਆ ਰਾਜ ਭਾਗ ਨੇ, ਰਾਜਿਆਂ ਭਾਗਿਆਂ ਨੂੰ ਜਿੰਨਾ ਦੁੱਖ ਆ ਕਹਿੰਦੇ, ਉਹਨਾਂ ਤਾਂ ਕਿਸੇ ਨੂੰ ਹੈ ਹੀ ਨਹੀਂ, ਜਾਨਵਰਾਂ ਨੂੰ ਨਹੀਂ ਹੈ। ਇਹਦਾ ਜਾਨਵਰਾਂ ਨਾਲੋਂ ਵੀ ਦੁਖੀ ਨੇ ਰਾਜੇ ਭਾਗੇ ਜੀ ਨੇ ਜਿਹੜੇ। ਦੇਖ ਤੁਸੀਂ ਕਹੋ ਜੀ ਤੂੰ ਕੋਲੋਂ ਕਹਿੰਦਾ, ਨਹੀਂ ਆਪਾਂ ਗੁਰੂ ਨੂੰ ਪੁੱਛ ਲੈਂਦੇ, ਆਪਣੇ ਨੂੰ ਸਾਹਮਣੇ ਪ੍ਰਕਾਸ਼ ਆ। ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਹੁਣ ਕਹਿੰਦਾ ਕੌਣ ਹੈ? ਜਿਹਦੇ 'ਤੇ ਆਪਣਾ ਫੇਤ ਹੈ ਵੀ ਸਾਡਾ ਗੁਰੂ ਹੈ, ਗੁਰੂ ਦਾ ਹੁਕਮ ਦਾ ਹੈ, ਖੁਦਾਈ ਹੁਕਮ ਅਲਾਹੀ, ਨਾ ਮੰਨਣਾ ਆਪਣੀ ਕਮਜ਼ੋਰੀ ਹੈ। ਜੇ ਹੈ ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਅਤੇ ਫਿਰ ਆਪਾਂ ਕਿਹਦੇ ਵਿਚਾਰੇ ਹਾਂ? ਆਪਾਂ ਵੀ ਉਹਨਾਂ ਦੀ ਉਮਤ ਆ, ਉਹਨਾਂ ਦੇ ਵਿੱਚ ਉਹਨਾਂ ਦਾ ਹੀ ਰਿਆ, ਅਤੇ ਫਿਰ ਆਪਾਂ ਸੁਖੀ ਕਿਵੇਂ ਹੋ ਜਾਵਾਂਗੇ? ਫਿਰ ਬੇਨਤੀ ਕਰੀ ਮਹਾਰਾਜ ਜੀ, ਦੁਖੀ ਜ਼ਰੂਰ ਨੇ ਜਿਹੜੇ ਰਾਜੇ ਲੋਕ ਨੇ, ਅਤੇ ਫਿਰ ਇਹਨਾਂ ਨੂੰ ਵੀ ਸੁਖ ਪ੍ਰਾਪਤ ਹੋ ਸਕਦਾ? ਕਹਿੰਦੇ ਹਾਂ, ਇੱਕੋ ਹੀ ਤਰੀਕਾ, ਹਰ ਕਾ ਨਾਮ ਜਪਤ ਹੋਏ ਸੁਖੀ ਆ। ਨਾਮ ਔਰ ਨਾਮੀ ਦੇ ਵਿੱਚ ਫਰਕ ਨਹੀਂ ਹੈ। ਕਹਿੰਦੇ ਰਾਜੇ ਲੋਕ ਪਰਮੇਸ਼ੁਰ ਦੀ ਬੰਦਗੀ ਕਰਨ ਲੱਗ ਜਾਣ, ਸੁਖੀ ਹੋ ਜਾਣਗੇ। ਰਾਜਾ ਜਨਕ ਜੀ ਚੱਕਰਵਰਤੀ ਰਾਜਾ ਸੀ, ਦੇਖ ਵਿਦੇਹ ਮੰਨਿਆ ਉਸਨੂੰ, ਵਿਦੇਹੀ ਬੜੇ ਬੜੇ ਬੀਤ ਰਾਗ ਬਰਾਕਤ ਆ ਕੇ ਉਸ ਤੋਂ ਵਿਦੇਸ਼ ਲੈਂਦੇ ਸੀ, ਉਹਦੀ ਸਵੱਟੀ 'ਤੇ ਪੂਰਾ ਨਹੀਂ ਸੀ ਉਤਰਦੇ। ਔਰ ਇਸ ਤਰ੍ਹਾਂ ਨਾਲ ਦੱਸਿਆ, ਮੋਹਕਮਦੀਨ ਫਕੀਰ ਹੈ ਜਗਰਾਮੀ, ਹੁਣ ਚੱਕਰਵਰਤੀ ਰਾਜਾ ਜਹਾਂਗੀਰ, ਉਹਨੂੰ ਘਾਟ ਹੈ ਕਿ ਪੁੱਤਰ ਨਹੀਂ ਹੈ ਉਹਦੇ। ਬਹੁਤ ਪਾਪੜ ਵੇਲੇ ਮੈਂ ਆਪਾਂ ਵੀ ਵੇਲਦੇ ਹਾਂ, ਪੁੱਤਰ ਨਹੀਂ ਪ੍ਰਾਪਤ ਹੁੰਦਾ। ਅਤੇ ਫਿਰ ਹੌਲੀ ਹੌਲੀ ਕਿਸੇ ਨੇ ਦੱਸਿਆ ਵੀ ਇੱਕ ਮੋਹਕਮਦੀਨ ਫਕੀਰ ਹੈ, ਜਗਰਾਮੀ ਰਹਿੰਦਾ, ਆਰਫ ਲੋਕ ਹੈ, ਜੇ ਉਹ ਬਚਨ ਕਰ ਦੇਣ ਤੁਹਾਡੇ ਪੁੱਤਰ ਹੋ ਜੂਗਾ। ਕਿਸੇ ਨੂੰ ਕਰ ਦੇਣ, ਚਾਹੇ ਕੋਈ ਰਾਜਾ ਬੰਨਿਆ ਹੋਇਆ ਤਾਂ ਨਹੀਂ ਹੈ, ਗਰੀਬ ਨੂੰ ਵੀ ਕਰ ਦਿੰਦੇ ਹੁੰਦੇ। ਜਿਵੇਂ ਸਾਡੀ ਸੰਪਰਦਾ ਦੇ ਵਿੱਚ ਬਾਬਾ ਕਰਮ ਸਿੰਘ ਮਹਾਰਾਜ ਜੀ ਤੋਂ ਬਾਅਦ ਬਾਬਾ ਆਇਆ ਸਿੰਘ ਮਹਾਰਾਜ ਜੀ ਹੋਏ ਨੇ, ਹੋਤੀ ਮਰਦਾਨ ਹੀ ਰਹਿੰਦੇ ਹੁੰਦੇ, ਬਾਅਦ ਉਹੀ ਰਹਿੰਦੇ ਜੀ ਡੇਰੇ 'ਚ। ਅਤੇ ਰੇਰੂ ਸਾਹਿਬ ਵਾਲੇ ਸੰਤ ਮਹਾਰਾਜਾ ਨੂੰ ਦੋ ਗੁਰਭਰਾ ਸੀ ਉਹ ਗੁਰਭਰਾ। ਅਤੇ ਫਿਰ ਇੱਕ ਫੌਜੀ ਸੀ ਕੋਈ ਰਾਜੋ ਰੋਣ ਵਾਲਾ, ਇੱਥੇ ਜਰਗ ਕੋਲ ਆ ਜਾਣਦੇ, ਉਹਨਾਂ ਨੇ ਜਰਗ ਦੇ ਲੋਕ ਇੱਥੇ ਬੈਠੇ ਨੇ ਵਿੱਚ ਪ੍ਰੇਮੀ ਬਥੇਰੇ, ਉੱਥੇ ਦਾ ਫੌਜੀ ਸੀ ਕੋਈ। ਇਹ ਆਪੋ ਆਪਣੇ ਸੁਭਾਅ ਹੁੰਦੇ ਨੇ, ਫੌਜੀ ਦਾ ਤਾਂ ਨਹੀਂ, ਆਮ ਦੇ ਵੀ ਲੋਕਾਂ ਦੇ ਸੁਭਾਅ ਹੁੰਦੇ ਨੇ, ਫੌਜੀਆਂ ਦੇ ਵੀ ਹੁੰਦੇ ਨੇ। ਕਈ ਤਾਂ ਬਹੁਤ ਸਤੋਗੁਣੀ ਨੇ ਫੌਜੀ, ਕਈ ਵੜਵੜ ਖਾਂਦੇ ਨੇ, ਕਈ ਆਪਣੇ ਘਰ ਦੇ ਵਿੱਚ ਹੀ ਆਪਾਂ, ਕਈ ਸਤੋਗੁਣੀ ਨੇ ਆਪਣੇ ਬੱਚੇ, ਕਈ ਵੜਵੜ ਖਾਂਦੇ ਨੇ ਆਪਾਂ ਨੂੰ। ਲਿਖਿਆ ਨਾ ਬਿਰਖਾ ਇੱਕ ਏਟ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ। ਆਓ ਇਸ ਤਰ੍ਹਾਂ ਦੇ ਨਾਲ ਦੱਸੇ। ਅਤੇ ਫਿਰ ਉਹ ਆਤਮਦਰਸ਼ੀ ਮਹਾਤਮਾ ਸੀ। ਹੁਣ ਰਾਜੇ ਨੂੰ ਪੁੱਤਰ ਦੀ ਲੋੜ ਸੀ ਵੀ ਪੁੱਤਰ ਹੋਣਾ ਚਾਹੀਦਾ, ਅਤੇ ਉਹ ਫੌਜੀ ਦੀ ਜਿਹੜਾ ਉਹਦੇ ਦੋ ਸਾਦੀਆਂ ਸੀ, ਔਲਾਦ ਹੈ ਨਹੀਂ ਸੀ। ਅਤੇ ਫਿਰ ਉਸ ਇੱਕ ਬਾਬਾ ਕਰਨ ਸਿੰਘ ਮਹਾਰਾਜ ਫੌਜਾਂ ਦੇ ਵਿੱਚ ਜਿਹੜੇ ਦਰਜੀ ਲੋਕ ਹੁੰਦੇ ਸੀ, ਅੱਗੇ ਗੱਠ ਤੋਂ ਪੁਕਾਰਦੇ ਹੁੰਦੇ ਸੀ ਲੀੜਿਆਂ ਨੇ, ਆਪ ਵੀ ਹੋਣਗੇ ਇਸ ਤਰ੍ਹਾਂ ਦਾ ਹੁੰਦਾ, ਸਿਉਂਦੇ ਨਵੇਂ ਵੀ ਸਿਉਂਦੇ ਨੇ ਅਤੇ ਪੁਰਾਣਿਆਂ ਨੂੰ ਵੀ ਟਾਕੀ ਛਾਕੀ ਲਾਉਂਦੇ ਨੇ ਉਹ, ਨਹੀਂ ਉੱਥੇ ਰਹਿੰਦਾ ਸੀ ਉਹ। ਹੋਤੀ ਮਰਦਾਨ ਜਾਂਦਾ ਹੁੰਦਾ ਸੀ ਡੇਰੇ, ਉਹਨੂੰ ਪਤਾ ਸੀ ਵੀ ਬਾਬਾ ਕਰਨ ਸਿੰਘ ਮਹਾਰਾਜ ਦੀ ਜਗਾਉਣ, ਬਾਬਾ ਆਇਆ ਸਿੰਘ ਮਹਾਰਾਜ ਜੀ ਉਹ ਗੁਰਦੁਆਰੇ ਦੀ ਸੇਵਾ ਕਰਾਉਂਦੇ ਨੇ, ਅਤੇ ਜੋ ਬਚਨ ਕਰ ਦੇਣਗੇ ਮੁੜੇਗਾ ਨਹੀਂ ਬਚਨ। ਖੈਰ ਉਹ ਕਹਿੰਦਾ ਬਈ ਫੌਜੀ ਸਿੰਘ ਉਹਦਾ ਨਾਂ ਲੈ ਕੇ, ਤੇਰੇ ਇਲਾਜ ਨਹੀਂ ਹੈ, ਤੂੰ ਇਉਂ ਕਰ, ਜਾ ਤੂੰ ਹੋਤੀ ਮਰਦਾਨ ਜਾ, ਬਾਬਾ ਆਇਆ ਸਿੰਘ ਮਹਾਰਾਜ ਜੀ ਉੱਥੇ ਜਾ, ਉਹ ਬਚਨ ਕਰ ਦੇਣਗੇ, ਤੇਰੇ ਪੁੱਤਰ ਹੋ ਜੂਗਾ। ਉਹ ਕਹਿੰਦਾ ਉਹ ਤਾਂ ਆਪ ਮੰਗ ਕੇ ਖਾਂਦੇ ਨੇ, ਸਾਨੂੰ ਪੁੱਤਰ ਕਿੱਥੋਂ ਦੇ ਦੇਣਗੇ ਉਹ? ਉਹ ਫੌਜੀ ਕਹਿੰਦਾ ਸਾਧਾ ਨੂੰ ਮੰਗਤੇ ਹੀ ਦੱਸਦੇ ਨੇ ਲੋਕ, ਐਂ ਤਾਂ ਪਤਾ ਨਹੀਂ ਵੀ ਅਸੀਂ ਮੰਗਤੇ ਹਾਂ ਉਹ ਦਾਤੇ ਨੇ, ਬੁੱਧ ਉਲਟ ਹੋਈ ਹੋਈ ਹੈ ਨਾ ਆਪਣੀ।
ਬੁੱਧ ਸਹੀ ਨਹੀਂ ਆ ਆਪਣੇ। ਗੁਰੂ ਸਾਹਿਬ ਨੇ ਤਾਂ ਲਿਖਿਆ ਸੰਤਨ ਬਿਨਾਂ ਵਰਨਾ ਦਾਤਾ ਵੀ ਆ, ਜੇ ਦਾਤੇ ਨੇ ਤਾਂ ਮਹਾਂਪੁਰਸ਼ ਗੁਰਸਿੱਖੇ ਨੇ ਜਾਂ ਗੁਰੂ ਆ। ਤਿੰਨ ਹਿੱਸਿਆਂ ਦੇ ਵਿੱਚ ਬੋਲਿਓ, ਪਹਿਲਾਂ ਜਠਾ ਬੋਲੇਗਾ, ਫਿਰ ਸਾਰੇ ਭਾਈ, ਫਿਰ ਸਾਰੀਆਂ ਬੀਬੀਆਂ ਗੱਜ ਵੱਜ ਕੇ ਪੜੋ ਆਪਣੇ ਦੇ ਨਾਲ। ਮਹਾਤਮਾ ਦਾਨ ਦੇ ਸਕਦੇ ਨੇ, ਕੋਈ ਦੇ ਨਹੀਂ ਸਕਦਾ, ਕਿਆ ਗੁਰੂ ਦੇਵੇਗਾ।
ਸੰਤਨ ਬਿਨ ਅਵਰ ਨਾ ਦਾਤਾ ਵੀ ਆ। ਦਾਨ ਬਹੁਤ ਦੁਨੀਆਂ ਕਰਦੀ ਹੈ, ਰਾਜੇ ਰਾਣੇ ਵੀ ਕਰਦੇ, ਪਰ ਜਿਹੜਾ ਮਹਾਤਮਾ ਦਾਨ ਕਰਦੇ ਨੇ ਉਹ ਰਾਜਾ ਨਹੀਂ ਕਰ ਸਕਦਾ। ਸਵਰਗ ਦਾ ਰਾਜਾ ਇੰਦਰ ਵੀ ਨਹੀਂ ਕਰ ਸਕਦਾ। ਦੱਸਿਆ ਵੀ ਉਹ ਤਾਂ ਪਦਾਰਥਾਂ ਦਾ ਦਾਨ ਕਰਨਗੇ ਜਿਹੜੇ ਰਾਜੇ ਰਾਣੇ ਨੇ, ਸ਼ਾਹੂਕਾਰ ਨੇ, ਸੇਠ ਨੇ, ਪਰ ਮਹਾਤਮਾ ਕੋ ਕਿਹੜਾ ਦਾਨ ਹੁੰਦਾ? ਪੜੋ ਬਰੇਨ ਵਾਲਿਆਂ ਕਹਿੰਦੇ
ਸਵਰਗ
ਦਾ ਰਾਜਾ ਰੱਬ ਨਾ ਬਣਾ ਦੂਗਾ ਤੁਹਾਨੂੰ, ਉਹ ਤਾਂ ਆਪ ਹੀ ਲੱਕੜੀਆਂ ਢੋਂਦਾ ਹੈ। ਆ ਜਗ੍ਹਾ ਰੱਬ ਦਾ ਮਿਲਦੀ ਜਿੱਥੇ ਬੈਠੀ
Thank you.
ਪੁਰਸ਼ਾਂ ਦੇ ਵੀ ਦੋ ਹੀ ਪੱਖ ਨੇ, ਇੱਕ ਪਖੰਡੀ ਵੀ ਹੁੰਦੇ ਨੇ, ਲੀੜੇ ਉਹਨਾਂ ਦੇ ਵੀ ਬ੍ਰਹਮ ਗਿਆਨੀਆਂ ਵਰਗੇ, ਬ੍ਰਹਮ ਗਿਆਨੀ ਨਾਲੋਂ ਵੀ ਚੰਗੇ ਪਾ ਲੈਂਦੇ ਨੇ ਵੀ ਲੋਕ ਮੱਥਾ ਟੇਕਣ ਦੇਖ ਕੇ, ਪਰ ਉਹ ਅੰਦਰੂਨੀ ਜਿਹੜੀ ਅਵਸਥਾ ਉਹ ਤਾਕਤ ਨਹੀਂ, ਆਤਮ ਦਰਸ਼ੀ ਨਹੀਂ ਹੁੰਦੇ, ਉਹ ਪਦਾਰਥ ਦਰਸ਼ੀ ਹੁੰਦੇ ਨੇ, ਜਾਂ ਉਹ ਵਡਿਆਈ ਦਰਸ਼ੀ ਹੁੰਦੇ ਨੇ, ਵਡਿਆਈ ਵੀ ਲੋਕ ਸਾਡੀ ਉਪਮਾ ਕਰਨ, ਉੱਥੇ ਉਪਮਾ ਨਹੀਂ ਆਤਮਦਰਸ਼ੀ ਕੋਲ, ਨਹੀਂ ਉਹਦੇ ਕੋਲ ਤਾਂ ਹਕੀਕਤ ਆ, ਹਕੀਕਤ ਜਿਹਨੂੰ ਸਚਿਆਈ ਕਹਿੰਦੇ ਨੇ, ਇੰਨੀ ਆਪਣੀ ਬੁੱਧ ਨਹੀਂ ਹੈ ਸੂਖਮ ਜਿਹੜੀ ਆਪਾਂ ਇਸ ਗੱਲ ਨੂੰ ਸਮਝ ਲਈਏ, ਆਪਾਂ ਤਾਂ ਆਪਣੀ ਮਹਾਤਮਾ ਉਸਤ ਅਨੁਵਾਦ ਹੀ ਸੰਤ ਜੀ ਬਸ ਰਹਿ ਗਏ ਥੱਲੇ, ਉਹ ਗੱਲ ਤਾਂ ਬਹੁਤ ਦੂਰ ਹੈ, ਜਿੱਥੇ ਜਾ ਕੇ ਤੇਰੇ ਸ਼ੰਕੇ ਨੇ ਵਿਰਤ ਹੋਣੇ ਨੇ, ਉਹ ਤਾਂ ਆਤਮਾ 'ਚ ਹੋਣੇ ਨੇ, ਉਰੇ ਤਾਂ ਹੋਣੇ ਹੀ ਨਹੀਂ, ਉਹ ਇਸ ਤਰ੍ਹਾਂ ਦੇ ਨਾਲ ਉਹ ਮੋਹਕਮ ਦੀਨ ਮਹਾਤਮਾ ਜਾਂ ਬਾਬਾ ਸਿੰਘ ਮਹਾਰਾਜ ਜੀ, ਉਹ ਜਿਹੜਾ ਫੌਜੀ ਹੈ, ਕਹਿੰਦਾ ਇਹ ਤਾਂ ਆਪ ਮੰਗ ਕੇ ਖਾਂਦੇ ਨੇ, ਸਾਨੂੰ ਪੁੱਤਰ ਕਿੱਥੋਂ ਦੇ ਦੇਣਗੇ, ਕਹਿੰਦੇ ਬੈਠਾ ਰਹਿ ਤੂੰ, ਉਹ ਘੂਰਤਾ ਵਿਚਾਰਾ ਗਰੀਬ ਸੀਗਾ, ਪਰ ਉਹ ਪਰਉਪਕਾਰੀ ਸੀ ਵੀ ਉੱਥੋਂ ਵਸਤੂ ਮਿਲ ਜੂਗੀ ਜੇ ਚਲਿਆ ਜਾਵੇ, ਨਹੀਂ ਮੰਨਿਆ ਉਹ, ਕਹਿੰਦਾ ਇਉਂ ਕਰ ਫਿਰ ਤੂੰ, ਦੋ ਪੈਸੇ ਦਾ ਕਾਰਡ ਏ ਪਾ ਦੇ, ਜਾਂ ਉਹਨਾਂ 'ਚ ਤਾਕਤ ਆ ਕਾਰਡ 'ਤੇ ਤੈਨੂੰ ਪੁੱਤਰ ਦੇ ਦੇਣਗੇ, ਉਹ ਫਿਰ ਵੱਧ ਘੱਟ ਬੋਲਿਆ ਉਹਨੂੰ ਵਿਚਾਰੇ ਨੇ, ਉਹ ਕਹਿੰਦਾ ਮੈਂ ਪਾ ਦਾਂ ਫਿਰ ਦੋ ਪੈਸੇ ਦਾ ਕਾਰਡ, ਕਹਿੰਦਾ ਬਹੁਤਾਂ ਨਾਲ ਗੱਲਾਂ ਮਾਰ, ਐਵੇਂ ਕਾਈ ਜਾਂਦਾ, ਇਹ ਸੰਤ ਤਾਂ ਆਪ ਮੰਗਦੇ ਨੇ, ਕਿਸੇ ਨੂੰ ਕੀ ਦੇ ਦੇਣ, ਉਹਨੇ ਕਾਰਡ ਪਾ ਦਿੱਤਾ, ਕਾਰਡ ਚਲਿਆ ਗਿਆ, ਸੰਗਤ ਬੈਠੀ ਆ, ਬਾਬਾ ਐਸ ਮਹਾਰਾਜ ਜੀ ਬੈਠੇ ਨੇ, ਖੈਰ ਕਾਰਡ ਪੜਾਇਆ, ਕਈ ਮਹਾਤਮਾ ਹੋਰ ਕੋਲੋਂ ਚਿੱਠੀ ਪੜਾਉਂਦੇ ਨੇ, ਜਿਹੜੇ ਆਪਣੇ ਸੰਤ ਮਹਾਰਾਜ ਸੀ ਬੜੇ, ਉਹ ਨਹੀਂ ਜੀ ਕਿਸੇ ਨੂੰ ਚਿੱਠੀ ਖੋਲ੍ਹਣ, ਜਦ ਆਪਣੇ ਇੱਥੇ ਕਾਲਜ ਬਣਿਆ ਅਤੇ ਉੱਥੇ ਫਿਰ ਚਿੱਠੀਆਂ ਆਉਂਦੀਆਂ ਹੁੰਦੀਆਂ ਸਨ, ਚਿੱਠੀਆਂ ਦਾ ਕੋਈ ਮੁਖਤਿਆਰ ਜਿਹਾ ਹੁੰਦਾ, ਕਿਹਨੂੰ ਖਨੇ ਕੀ ਕਹਿੰਦੇ ਹਾਊਸ ਪੋਸ ਜਿਹਾ ਦਾ, ਉਹ ਹੁਣ ਕੋਈ ਨਾ ਹੋਊ ਉਹਦਾ, ਉਹ ਹੁੰਦਾ ਜ਼ਿੰਮੇਵਾਰ ਚਿੱਠੀ ਦਾ, ਸੰਤ ਮਹਾਰਾਜ ਦੀ ਖੁੱਲ੍ਹੀ ਚਿੱਠੀ ਆ ਗਈ, ਕਹਿੰਦੇ ਲਓ ਸਦਕੇ ਉਸਨੂੰ, ਕਹਿੰਦੇ ਤੈਨੂੰ ਹੁਣ ਫੜਾਈਏ ਪੁਲਿਸ ਨੂੰ, ਕਾਇਦ ਕਰਾਈਏ ਤੈਨੂੰ, ਚਿੱਠੀ ਖੁੱਲ੍ਹੀ ਕਿਉਂ, ਕਹਿੰਦੇ ਖੁੱਲ੍ਹੀ ਹੈ ਤੇਰੇ ਕੋਲ ਆ ਕੇ, ਉਹ ਤਾਂ ਜੀ ਕੰਮਣ ਲੱਗ ਗਿਆ, ਸੀ ਤਾਂ ਉਹ ਰੈਫਰਦਾ ਹੀ ਸੀ ਉਹ ਕੋਈ, ਉਹ ਇਸ ਤਰ੍ਹਾਂ ਦੇ ਨਾਲ ਫਿਰ ਉਹ ਮਹਾਰਾਜ ਕਹਿੰਦੇ ਚੱਕ ਕੇ ਬਿਸਤਰਾ ਬਾਹਰ ਹੋ ਜਾ, ਕਹਿੰਦੇ ਚਿੱਠੀ ਖੋਲ੍ਹੀ ਕਿਵੇਂ, ਸਾਡੀ ਖਬਰਾਂ ਸਾਨੂੰ ਪ੍ਰੇਮੀ ਦਾ ਕੀ ਲਿਖਿਆ ਹੋਊਗਾ, ਆਹ ਇਸ ਤਰ੍ਹਾਂ ਹੁੰਦਾ, ਅਤੇ ਬਾਬਾ ਆਸ ਮਹਾਰਾਜ ਨੇ ਚਿੱਠੀ ਪੜਾਈ, ਉਹਨੇ ਪੜ੍ਹਨ ਵਾਲੇ ਨੇ ਕਿਹਾ ਮਹਾਰਾਜ ਜੀ ਜਰਗ ਜਲਾ ਜਣਕ ਕੋਈ ਪ੍ਰੇਮੀਆਂ ਫੌਜੀ ਦੋ ਦੇ ਸ਼ਾਦੀਆਂ ਨੇ, ਉਹ ਕਹਿੰਦਾ ਮੈਨੂੰ ਪੁੱਤਰ ਦੀ ਦਾਤ ਦੇ ਦਿਓ, ਇੱਕ ਪੁੱਤਰ ਦੇ ਦਿਓ ਮੈਨੂੰ, ਅਤੇ ਬਾਬਾ ਆਸ ਮਹਾਰਾਜ ਜੀ ਹੱਸਣ ਲੱਗ ਗਏ, ਸੰਗਤ ਵੀ ਹੱਸਣ ਲੱਗ ਗਈ ਸਾਰੀ, ਅਤੇ ਕਹਿਣ ਲੱਗੇ ਵੀ ਚਿੱਠੀਆਂ 'ਤੇ ਵੀ ਪੁੱਤਰ ਮਿਲਦੇ ਹੁੰਦੇ ਨੇ, ਚਿੱਠੀਆਂ 'ਤੇ
ਕਹਿੰਦੇ ਜੀ ਦੇਖ ਲਓ ਤੁਹਾਡੀ ਰਜਾ ਹੈ, ਕਾਰਡ ਆਇਆ ਨੇਤਰ ਮੀਟ ਲਈ। ਨੇਤਰ ਮੀਟ ਕੇ ਜਦ ਖੋਲ੍ਹੇ ਕਹਿਣ ਲੱਗੇ, ਇਹ ਤਾਂ ਬਾਬਾ ਕਰਨ ਸਿੰਘ ਮਹਾਰਾਜ ਦੀ ਜਗ੍ਹਾ ਭਾਈ ਜਿੱਥੇ ਅਸੀਂ ਬੈਠੇ, ਉਹਨਾਂ ਤੋਂ ਤਾਂ ਕੋਈ ਖਾਲੀ ਗਿਆ ਨਹੀਂ। ਇਉਂ ਕਰੋ, ਚਿੱਠੀ ਦੇ ਉੱਤੇ ਲਿਖ ਦਿਓ ਵੀ ਜਾ ਤੇਰੇ ਇੱਕ ਪੁੱਤਰ ਹੋ ਜੂਗਾ। ਦੇਖ ਲਓ ਚਿੱਠੀ ਦੇ ਉੱਤੇ ਕਿਤਨੀ ਤਾਕਤ ਮਹਾਂਪੁਰਸ਼ਾਂ ਦੇ ਵਿੱਚ ਹੁੰਦੀ। ਅੱਖਰਾਂ 'ਚ ਹੀ ਫਰਕ ਹੈ, ਸਿੱਖ ਲੈ ਲਓ ਚਾਹੇ, ਸਿੱਖ 'ਚ ਵੀ ਓਨੀ ਹੀ ਤਾਕਤ ਹੈ, ਪਰ ਹੋਵੇ ਬ੍ਰਹਮ ਗਿਆਨੀ ਸਿੱਖ, ਮੰਗਤਾ ਨਾ ਹੋਵੇ। ਨਹੀਂ, ਬ੍ਰਹਮ ਗਿਆਨੀ ਹੋਵੇ ਸਿੱਖ ਵੀ, ਮਹਾਤਮਾ ਵੀ ਬ੍ਰਹਮ ਗਿਆਨੀ ਹੋਵੇ, ਪਖੰਡੀ ਨਾ ਹੋਵੇ, ਮਾਇਆ ਬਰੋਣ ਵਾਲਾ ਨਾ ਹੋਵੇ। ਔਰ ਇਸ ਤਰ੍ਹਾਂ ਦੇ ਦੋ ਹੀ ਪੱਖ ਨੇ। ਚਿੱਠੀ ਲਿਖ ਦਿੱਤੀ, ਉਹ ਜਦ ਚਿੱਠੀ ਆਈ ਕਹਿਣ ਲੱਗਾ ਫੌਜੀ ਸਿੰਘ ਆ ਤੇਰੇ ਪੁੱਤਰ ਹੋਊਗਾ। ਮਹਾਰਾਜ ਨੇ ਲਿਖਤਾ ਚਿੱਠੀ 'ਤੇ, ਉਹਨੇ ਗੋਲਿਆ ਹੀ ਨਹੀਂ, ਉਹਨੇ ਗੋਲਿਆ ਨੇ, ਮਹਾਤਮਾ ਦਾ ਬਚਨ ਕੈਸੇ ਮੁੜ ਜੂਗਾ ਗੁਰਮੁਖ। ਪੜੋ ਬਰਿਆਂ, ਕਹਿੰਦੇ ਚੰਦਰਮਾ ਸੂਰਜ ਨਾਸ ਹੋ ਜਾਣ, ਕਹਿੰਦੇ ਕਦੇ ਮਹਾਂਪੁਰਸ਼ਾਂ ਦਾ, ਗੁਰਸਿੱਖ ਦਾ, ਗੁਰੂਆਂ ਦਾ ਤਾਂ ਕਹਿਣਾ ਹੀ ਕੀ ਹੈ। ਪੜੋ ਬਰਿਆਂ,
ਦੋ ਅੱਖਰਾਂ ਦੇ ਵਿੱਚ ਤਾਕਤ ਬਹੁਤ ਹੈ।
ਨਿਯਮ ਛੱਡ ਦੇਵੇ, ਸੂਰਜ ਹਮੇਸ਼ਾ ਚੜ੍ਹਦੀ 'ਚੋਂ ਸ਼ਿਵਜੀ ਨੂੰ ਜਾਂਦਾ, ਕਹਿੰਦੇ ਸ਼ਿਵਜੀ ਤੋਂ ਚੜ੍ਹਨਾ ਸ਼ੁਰੂ ਕਰ ਦੇਵੇ, ਪਰ ਜਿਹੜਾ ਬ੍ਰਹਮ ਗਿਆਨੀ ਸਿੱਖ ਦਾ ਵਜਨ ਕੀਤਾ ਹੋਵੇਗਾ ਉਹ ਨਹੀਂ ਮੁਟੇਗਾ। ਬਾਲਣ ਮੁੱਕ ਗਿਆ, ਗੁਰੂ ਸਾਹਿਬ ਜੀ ਕਹਿਣਗੇ ਭਾਈ ਸਿੱਖਾਂ ਨੂੰ, ਕਹਿੰਦੇ ਬਾਲਣ ਮੁੱਕ ਗਿਆ। ਇੱਕ ਸਿੱਖ ਕਹਿੰਦਾ ਮਹਾਰਾਜ ਜੀ ਮੈਂ ਲਿਆਵਾਂ ਫਿਰ ਬਾਲਣ, ਕਹਿੰਦੇ ਤੂੰ ਕਿੱਥੋਂ ਲਿਆਵੇਂਗਾ, ਕਹਿੰਦਾ ਮੈਂ ਲੈ ਆਊਂਗਾ, ਤੁਸੀਂ ਹੁਕਮ ਕਰੋ ਮੈਨੂੰ। ਸਿੱਖ ਚਲਿਆ ਗਿਆ ਪਿੰਡ ਦੇ ਵਿੱਚ, ਕਹਿੰਦਾ ਬਈ ਸੁਣੋ ਪ੍ਰੇਮੀਓ, ਜਿਹੜਾ ਇੱਕ ਪਾਥੀ ਦੇਵੇਗਾ ਇੱਕ ਪੁੱਤਰ ਹੋਵੇਗਾ, ਜਿਹੜਾ ਦੋ ਪਾਥੀਆਂ ਦਊਗਾ ਦੋ ਪੁੱਤਰ ਹੋਣਗੇ, ਜਿਹੜਾ ਪੰਜ ਪਾਥੀਆਂ ਦਊਗਾ ਪੰਜ ਪੁੱਤਰ ਹੋਣਗੇ, ਜਿਹੜਾ ਦਸ ਪਾਥੀਆਂ ਦਊਗਾ ਦਸ ਪੁੱਤਰ ਹੋਣਗੇ।
ਕਈ ਤਾਂ ਉਹੀ ਕਹਿੰਦੇ ਐਵੇਂ ਕਮਲਾ ਬੋਲਦਾ ਹੈ, ਕਦੇ ਪਾਥੀਆਂ ਵੱਟੇ ਵੀ ਪੁੱਤਰ ਮਿਲਿਆ? ਦੇਖੋ ਤਾਕਤ ਸਿੱਖ ਦੀ, ਜਿਹਨੇ ਤਾਂ ਇੱਕ ਪਾਥੀ ਦਿੱਤੀ ਉਹਦੇ ਇੱਕ ਹੋਇਆ, ਜਿਹਨੇ ਪੰਜ ਦਿੱਤੀਆਂ ਉਹਦੇ ਪੰਜ ਹੋਏ, ਜਿਹਨੇ ਦਸ ਦਿੱਤੀਆਂ ਦਸ ਹੋਏ। ਫਿਰ ਗੁਰੂ ਸਾਹਿਬ ਜੀ ਨੂੰ ਪਤਾ ਲੱਗਿਆ, ਕਹਿਣ ਲੱਗਾ ਗੁਰਸਿੱਖਾ ਤਾਂ ਇਤਨਾ ਸਸਤਾ ਲਾ ਤਾ, ਪਾਥੀ ਵਿੱਚੇ ਪੁੱਤ ਦੇਣੇ ਸ਼ੁਰੂ ਕਰਤੇ। ਕਹਿੰਦਾ ਘਾਟਾ ਇੱਥੇ ਕੋਈ ਘਾਟਾ ਹੈ ਕੋਈ? ਸਮੁੰਦਰ 'ਚ ਕੀ ਘਾਟਾ ਪੈ ਜੂਗਾ? ਇਹੋ ਜਿਹੇ ਸਿੱਖ ਹੁੰਦੇ ਨੇ, ਇਵੇਂ ਮਹਾਤਮਾ ਹੁੰਦੇ ਨੇ। ਚਿੱਠੀ 'ਤੇ ਲਿਖ ਦਿੱਤਾ ਵੀ ਪੁੱਤਰ ਹੋ ਜਾਏਗਾ ਤੇਰੇ, ਉਹਨੂੰ ਫਿਰ ਵੀ ਨਹੀਂ ਸ਼ਰਦਾ, ਅਮੈਦਵਾਰੀ ਹੋ ਗਈ ਬੱਚੇ ਦੀ। ਫਿਰ ਤਾਂ ਉਹਦੇ ਅੱਖਾਂ ਖੁੱਲਣੇ ਨਹੀਂ ਜਦ ਅਮੈਦਵਾਰੀ ਹੋ ਗਈ। 9 ਮਹੀਨੇ ਤੋਂ ਬਾਅਦ ਪੁੱਤਰ ਪੈਦਾ ਹੋ ਗਿਆ, ਖੁਸ਼ ਹੋ ਗਿਆ, ਖੁਸ਼ ਹੋ ਗਿਆ। ਉਸ ਨੂੰ ਸੱਦ ਕੇ ਕਹਿੰਦਾ ਵੀ ਪ੍ਰੇਮੀਆ, ਅਤੇ ਮੈਂ ਤਾਂ ਉਹੀ ਸਮਝਦਾ ਸੀ ਇਹ ਮੇਰੀ ਗਲਤੀ ਹੈ, ਅਤੇ ਹੁਣ ਆਪਾਂ ਹੋਤੀ ਮਰਦਾਨ ਨੂੰ ਚੱਲੀਏ, ਨਾਲੇ ਉੱਥੇ ਪਾਠ ਕਰਾਵਾਂਗੇ ਅਤੇ ਨਾਲੇ ਪੁੱਤਰ ਦਾ ਨਾਂ ਰਖਾਵਾਂਗੇ। 2 ਸ਼ਾਦੀਆਂ ਸਨ ਉਹਦੇ। ਖੈਰ ਚਲੇ ਗਏ, ਪਾਠ ਕਰਾਇਆ ਅਤੇ ਫਿਰ ਨਾਮ ਰੱਖਣ ਲੱਗੇ, ਉਹ ਬਾਬਾ ਵੀ ਨਾਲ ਹੀ ਆ ਉਹ। ਅਤੇ ਫਿਰ ਮਹਾਰਾਜ ਜੀ ਨੇ ਨਾਂ ਰੱਖਿਆ ਪੁੱਤਰ ਦਾ। ਨਾਂ ਰੱਖਣ 'ਤੇ ਜਿਹੜੀ ਉਹ ਦੂਈ ਸੀ ਉਸਦੇ ਘਰ ਵਾਲੀ, ਉਹ ਉਦਾਸ ਬੈਠੀ, ਉਹ ਜਾਣਦੇ ਤਾਂ ਸਭ ਕੁਛ ਸੀ। ਬਾਬਾ ਆਇਆ ਸੀ, ਮਹਾਰਾਜ ਕਹਿਣ ਲੱਗੇ ਭਾਈ ਤੂੰ ਉਦਾਸ ਹੈ, ਬੋਲੀ ਨਹੀਂ ਹੈ, ਅੱਖਾਂ 'ਚੋਂ ਹਿੰਜੂ ਡਿੱਗਣ ਲੱਗ। ਬਾਬਾ ਆਇਆ ਸੀ, ਕਹਿੰਦੇ ਮਹਾਰਾਜ ਜੀ ਕਹਿੰਦੇ ਤੂੰ ਉਦਾਸ ਨਾ ਹੋ, ਜਾਂ ਤੇਰੇ ਵੀ ਪੁੱਤਰ ਹੋ ਜੂਗਾ। ਫਿਰ ਉਹਦੇ ਵੀ ਹੋ ਗਿਆ ਗੁਰੂ। ਉਹ ਇਸ ਤਰ੍ਹਾਂ ਉਹ ਜਿਹੜਾ ਮੋਹਕਬਦੀਨ ਫਕੀਰ ਇਸਲਾਮ ਦਾ ਮੰਦਾ ਛਬਰੀ 'ਚ ਪਿਆ, ਮਸਤੀ 'ਚ, ਮਸਤੀ ਚੜੂ ਤਾਂ ਸਾਧੂ ਨੂੰ ਚੜ ਜਾ, ਸਿੱਖ ਨੂੰ ਫਿਰ ਉੱਤਰ ਨਹੀਂ ਰਿਹਾ ਉਹ ਗੁਰੂ ਕੋਲ। ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਿੱਲੀ ਚਲੇ ਗਏ ਮਜਨੂੰ ਦੇ ਟੱਲੇ ਕੋਲ, ਅਤੇ ਬੈਠ ਗਏ ਜਾ ਕੇ, ਮਰਦਾਨੇ ਨੇ ਰਬਾਬ ਰੱਖ ਦਿੱਤਾ, ਮਹਾਰਾਜ ਜੀ ਸਮਾਧੀ ਲਾ ਕੇ ਬੈਠ ਗਏ। ਮੌਕੇ 'ਤੇ ਬਾਦਸ਼ਾਹ ਦਾ ਹਾਥੀ ਖਾਨਾ ਸੀ, ਲਵੇ ਹਾਥੀ ਮਰ ਗਿਆ। ਹਾਥੀ ਮਰਨ ਦੀ ਨਿਸ਼ਾਨੀ ਹੁੰਦੀ ਆ ਧਰਤੀ 'ਤੇ ਡਿੱਗ ਪੈਂਦਾ, ਹਿਲਣੋਂ ਹਟ ਜਾਂਦਾ, ਨਹੀਂ ਖੜਾ ਹੀ ਰਹਿੰਦਾ, ਹਾਥੀ ਬਹਿੰਦਾ ਨਹੀਂ ਹੁੰਦਾ। ਅਥਮਾਨ ਬਹਾਲਦਾ ਹੁੰਦਾ ਹੌਦਾ ਪਾਉਣ ਵਾਸਤੇ, ਨਹੀਂ ਇੱਕ ਲੱਤ ਚੱਕ ਲੈਂਦਾ, ਇਵੇਂ ਇਹ ਘੋੜਾ ਵੀ ਨਹੀਂ ਬਹਿੰਦਾ ਬਹੁਤਾ, ਘੋੜਾ ਵੀ ਲਿਟਣ ਲੁੱਟਣ ਵੇਲੇ ਡਿੱਗਦਾ ਹੁੰਦਾ ਧਰਤੀ, ਨਹੀਂ ਖੜਾ ਹੀ ਰਹਿੰਦਾ। ਉਹ ਵਿਚਾਰਾ ਉਦਾਸ ਆਉਂਦਾ, ਮਰਦਾਨਾ ਜਮਨਾ ਦੇ ਕਿਨਾਰੇ ਟਹਿਲਣ ਲੱਗ ਗਿਆ। ਫਿਰ ਉਹ ਰੋਂਦਾ ਆਵੇ, ਮਰਦਾਨਾ ਕਹਿੰਦਾ ਕੀ ਗੱਲ ਹੈ ਤੂੰ ਰੋਂਦਾ? ਕਹਿੰਦਾ ਫਕੀਰ ਸਾਹਿਬ ਮੇਰਾ ਤਾਂ ਹੱਥ ਹੀ ਮਰ ਗਿਆ, ਮੈਂ ਉਹਦਾ ਸੇਵਾਦਾਰ ਸੀ, ਸਮਾਨ ਮੈਨੂੰ ਪੈਸੇ ਮਿਲਦੇ ਸੀ, ਮੇਰੇ ਬੱਚੇ ਪੜ੍ਹਦੇ ਸੀ, ਹੁਣ ਮੇਰੀ ਨੌਕਰੀ ਹੜ ਜੂ। ਮਰਦਾਨਾ ਕਹਿੰਦਾ ਆਹ ਤਰਕੋਲ ਤਰਲੋਕੀ ਦੇ ਨਾਥ ਬੈਠੇ ਨੇ, ਆਹ ਤੇਰਾ ਹਾਥੀ ਜਿੰਦਾ ਕਰਾ ਦਈਏ। ਕਹਿੰਦਾ ਐਸੇ ਹੋ ਸਕਦਾ ਕਿਤੇ? ਕਹਿੰਦਾ ਉਹ ਸਭ ਕੁਛ ਹੋ ਜਾਂਦਾ ਹੁੰਦਾ। ਉਹ ਆ ਗਿਆ, ਉਹਨੂੰ ਛੱਡਦਾ ਹੀ ਨਹੀਂ ਸੀ, ਨਮਸਕਾਰ ਕਰੀ। ਮਰਦਾਨਾ ਕਹਿੰਦਾ ਮਹਾਰਾਜ ਜੀ ਆ ਗਰੀਬ ਦਾ ਹਾਥੀ ਮਰ ਗਿਆ, ਕਿਰਪਾ ਕਰੋ ਜਿਉਂਦਾ ਕਰ ਦਿਉ, ਜਿੰਦਾ ਕਰ ਦਿਉ ਹਾਥੀ। ਅਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮਰਦਾਨਾ ਇਹਨੂੰ ਭੁਲੇਖਾ ਹੋਵੇਗਾ, ਹਾਥੀ ਜਿੰਦਾ ਹੀ ਹੈ, ਇਹਨੂੰ ਭੁਲੇਖਾ ਹੋਵੇਗਾ ਵੀ ਮਰ ਗਿਆ। ਕਹਿੰਦੇ ਜਾ ਦੇਖ ਜਾ ਕੇ ਜਿਉਂਦਾ। ਕਹਿੰਦਾ ਨਹੀਂ ਜੀ, ਉਹ ਤਾਂ ਮਰ ਗਿਆ। ਜਾਂ 30 ਵਚਨ ਮਹਾਰਾਜ ਨੇ ਕਿਹਾ ਬਈ ਮਰਿਆ ਨਹੀਂ ਹੈ। ਮਰਦਾਨਾ ਕਹਿੰਦਾ ਇਹ ਸੱਤਵਾਦੀ ਨੇ, ਇਹ ਸੱਤਵਾਦੀ ਨਹੀਂ ਹੈ ਗੁਰੂ, ਆਪਾਂ ਤਾਂ ਸੱਤਵਾਦੀ ਹਨ। ਉਹ ਜਾ ਹਤਮਾਨ ਗਿਆ ਤਾਂ ਹਾਥੀ ਖੜਾ ਝੂਰੇ, ਉਹ ਤਾਂ ਖੁਸ਼ ਹੋ ਗਿਆ, ਉਹਨਾਂ ਦਾ ਸਾਰੇ ਸ਼ਹਿਰ ਦੇ ਵਿੱਚ ਰੌਲਾ ਪਾਤਾ ਬਈ 3 ਫਕੀਰ ਆਏ ਨੇ, ਉਹਨਾਂ ਨੇ ਹਾਥੀ ਜਿੰਦਾ ਕਰਤਾ। ਬਾਦਸ਼ਾਹ ਨੂੰ ਵੀ ਪਤਾ ਲੱਗ ਗਿਆ, ਹੁਣ ਕਹਿਣ ਲੱਗਾ ਵੀ ਇਹੋ ਜਿਹਾ ਸ਼ਕਤੀ ਦਿਖਾਲੇ ਜਿਹਨੇ ਮੋਜਾ ਹਾਥੀ ਜਿੰਦਾ ਕਰਿਆ ਹੈ। ਅਹਿਲਕਾਰਾਂ ਨੂੰ, ਵਜ਼ੀਰਾਂ ਨੂੰ ਕਹਿੰਦਾ ਜਾਓ ਫਕੀਰ ਨੂੰ ਮੇਰੇ ਕੋਲ ਲੈ ਕੇ ਆਓ, ਉਹਦਾ ਦਰਸ਼ਨ ਮੇਲਾ ਕਰੀਏ। ਅਤੇ ਕਈ ਵਿੱਚ ਵਜ਼ੀਰ ਚੰਗੇ ਵਿੱਚ ਰਲਵੇਂ ਮਿਲਵੇਂ ਹੀ ਹੁੰਦੇ ਨੇ, ਕਹਿੰਦੇ ਰਾਜਾ ਸਲਾਮਤ, ਰੱਬ ਦਾ ਹੋਵੇ ਫਕੀਰ ਅਤੇ ਉਸ ਨੂੰ ਹਕੂਮਤ ਦੇ ਵੱਲ ਕਰਕੇ ਆਪਣੇ ਕੋਲ ਸੱਦਣਾ ਤਾਂ ਹਕਾਮ ਤਾਂ ਉਸਦੀ। ਕਹਿੰਦਾ ਇਹ ਤਾਂ ਬੇਅਦਬੀ ਆ ਫਕੀਰ ਜੀ, ਤੁਸੀਂ ਜਾਓ ਉਹਦੇ ਕੋਲ ਚੱਲ ਕੇ। ਕਹਿੰਦਾ ਠੀਕ ਹੈ। ਆ ਗਿਆ ਬਾਦਸ਼ਾਹ, ਮਹਾਰਾਜ ਜੀ ਬੈਠੇ ਨੇ, ਬਾਲਾ ਮਰਦਾਨਾ ਬਚਣ ਵਾਲਾ ਸ਼ੁਰੂ ਹੋਏ। ਕਹਿੰਦੇ ਬੜਾ ਮੋਜਾ ਦਿਖਾਲਿਆ ਫਕੀਰ ਸਾਈਂ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਅਸੀਂ ਕੋਈ ਮੋਜਾ ਨਹੀਂ ਦਿਖਾਲਿਆ, ਇਹ ਤਾਂ ਅਸਮਾਨ ਨੂੰ ਭੁਲੇਖਾ ਪੈ ਗਿਆ ਜੀ, ਹਾਥੀ ਤਾਂ ਪਹਿਲਾਂ ਹੀ ਜਿਉਂਦਾ ਸੀ। ਲੈ ਆਪਾਂ ਜੇ ਮੜੀ ਜੀ ਗੱਲ ਅਖਬਾਰਾਂ 'ਚ ਕਢਾ ਦਾਂਗੇ ਜਲਦੀ, ਭਾਵੇਂ ਹੋਵੇ ਨਾ ਪਖੰਡੇ, ਪਖੰਡੇ ਕਹਿ ਜੇ ਦਰਵਾਜ਼ੇ ਖੁੱਲ੍ਹ ਗਏ ਜੀ। ਕਹਿੰਦੇ ਦਰਵਾਜ਼ੇ ਖੁੱਲ੍ਹ ਗਏ, ਉਹਦੇ ਟਹਿਲਣ ਵਾਲੇ ਜਿਹੜੀ ਜਗ੍ਹਾ ਦਰਵਾਜ਼ੇ ਖੁੱਲ੍ਹ ਜਾਣਗੇ, ਤਾਂ ਪਖੰਡ ਹੈ। ਨਾਲੇ ਜਿਹੜਾ ਸਾਧੂ ਉਹ ਦਰਵਾਜ਼ੇ ਕਾਹਨੂੰ ਖੋਲ੍ਹਦਾ? ਉਹ ਤਾਂ ਅੰਦਰਲੇ ਦਰਵਾਜ਼ੇ ਖੋਲੂ, ਉਹਦੇ ਅੰਦਰ ਨਹੀਂ ਖੁੱਲ੍ਹੇ, ਬਾਹਰਲੇ ਚੱਲ ਬਾਹਰ ਦੁਨੀਆ ਹੀ ਮੱਥਾ ਟੇਕ ਦੂਗੀ। ਇਹਦਾ ਸਭ ਪਖੰਡ ਆ ਗੁਰੂ, ਚਾਹੇ ਸਿੱਖ ਆ ਚਾਹੇ ਕੋਈ ਮਹਾਤਮਾ। ਇਸ ਤਰ੍ਹਾਂ ਦੇ ਨਾਲ ਉਹ ਮਸਤੀ 'ਚ ਪਿਆ ਫਕੀਰ ਆ ਜਿਹੜਾ। ਜਹਾਂਗੀਰ ਬਾਦਸ਼ਾਹ ਬਾਹਰ ਆ ਗਿਆ ਅਤੇ ਸਿੱਜਦਾ ਕਰਦੇ ਨੇ, ਆਪਾਂ ਨਮਸਕਾਰ ਕਰਦੇ ਹੁੰਦੇ, ਇੱਕੋ ਹੀ ਗੱਲ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਭਾਈ ਹਾਥੀ ਜਿੰਦਾ ਹੀ ਸੀ ਪਹਿਲੇ, ਅਸੀਂ ਨਹੀਂ ਕਰਿਆ। ਖੈਰ ਬਚਨ ਮਿਲਾਸ ਹੁੰਦੇ ਰਹੇ, ਜਦ ਥੋੜ੍ਹਾ ਜਿਹਾ ਟਾਈਮ ਹੋ ਗਿਆ, ਉਹ ਰਾਜਾ ਕਹਿਣ ਲੱਗਾ ਫਕੀਰ ਸਾਈਂ, ਸੁਣਿਆ ਵੀ ਜਿਹੜੇ ਫਕੀਰ ਹੁੰਦੇ ਸੀ ਪਿੱਛੇ ਜੋਗੀ ਗੋਰਖਾਦ, ਕਹਿੰਦੇ ਸ਼ਰਾਬ ਪੀ ਕੇ ਫਿਰ ਉਹ ਤਾੜੀ ਲਾਉਂਦੇ ਸੀ, ਆਪਾਂ ਸਮਾਧੀ ਕਹਿੰਦੇ ਹਾਂ ਨਾ, ਉਹ ਤਾੜੀ ਕਹਿੰਦੇ ਸੀ। ਕਹਿੰਦੇ ਮੇਰੇ ਕੋਲ ਫਲਾਣੇ ਮੁਲਕ ਦੀ ਖਾਸ ਕੋਈ ਸ਼ਰਾਬ ਹੈ, ਤੁਸੀਂ ਮੈਂ ਤੁਹਾਨੂੰ ਘਰ ਦਿੰਦਾ ਇੱਕ ਸ਼ਰਾਹੀ, ਤੁਸੀਂ ਫਿਰ ਆਪਣੀ ਸਮਾਧੀ ਲਾਇਆ ਕਰੋ ਤਾੜੀ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਤਾਂ ਮਾਧਵ ਹੈ, ਇਹ ਕਾਹਦੀ ਤਾੜੀ ਹੈ, ਸ਼ਰਾਬ ਪੀ ਦੀ ਕਮਲਾ ਹੋ ਕੇ ਪੈ ਗਿਆ। ਤੁਸੀਂ ਦੇਖਿਆ ਸੁੱਖਾ ਜਿਹਾ ਪੀਂਦੇ ਕੀ ਹੁੰਦਾ ਸੁਰਪਾ, ਅੱਜ ਕੱਲ੍ਹ ਤਾਂ ਘੱਟ ਗਏ ਨਾ। ਆ ਜਿਹੜੇ ਪੁਰਾਣੇ ਬੁੜੇ ਨਾ ਚਿੱਟੀਆਂ ਦਾੜੀਆਂ ਵਾਲੇ, ਉਹ ਜਾਣਦੇ ਨਾ ਬਰੋਟਿਆਂ ਦੇ ਅੱਠ ਕਿਵੇਂ ਰੌਲਾ ਪਾਉਂਦੇ ਸੀ, ਸਾਧ ਆ ਕੇ ਰਣ ਸਿੰਘ ਵਜਾਉਂਦੇ ਸੀ, ਫਿਰ ਉਹ ਵਿਚਾਲੇ ਰੱਖ ਲੈਂਦੇ ਸੀਗਾ ਸੁਰਖਾ ਸੁਰਫਾ ਜਾ ਭੇਲੀ ਜਿੰਨਾ, ਉਹ ਫਿਰ ਚਿਲਮਾਂ ਜੀਆਂ ਜਾਲੀ ਜੀ ਫਿਰ ਉਹ ਪਾ ਕੇ ਵਿੱਚ ਤੂੰ ਲਾ ਕੇ ਅਤੇ ਫਿਰ ਉਹ ਲਾਟਾਂ ਕੱਢਦੇ ਹੁੰਦੇ ਸੀ, ਫਿਰ ਉਹ ਕਮਲੇ ਜੋ ਕੇ ਪੈ ਜਾਂਦੇ ਸੀ, ਅੱਖਾਂ ਹੀ ਮਿਜ ਜਾਂਦੀਆਂ ਨੇ, ਮਿਜਣੀ ਨੇ ਜਦ ਨਸ਼ਾ ਖਾ ਲਿਆ। ਕਹਿੰਦੇ ਜੀ ਸਮਾਧੀ ਲੱਗੀ ਹੈ, ਸਾਧ ਦੀ ਸਮਾਧੀ ਜਾਣੀ ਫਰੀ ਪਈ ਹੈ, ਸਮਾਧੀ ਲੱਗਣੀ ਤਾਂ ਬਹੁਤ ਔਖੀ ਆ। ਕਰੋ ਉਹ ਫਰੀਦ ਵੀ ਸ਼ਕਤੀਸ਼ਾਲੀ ਹੋ ਗਿਆ ਸੀ, ਉਹਦੀ ਮਾਤਾ ਕਹਿੰਦੀ ਫਰੀਦਾ ਆ ਤਾਂ ਕੀ ਹੈ, ਜੇ ਚਾਰ ਚਿੜੀਆਂ ਮਾਰ ਕੇ ਜਿਉਂਦਿਆਂ ਕਰਕੇ ਤਾਂ ਮਦਾਰੀ ਵੀ ਕਰ ਦਿੰਦੇ ਨੇ। ਮੇਰੇ ਕੋਈ ਪ੍ਰੇਮੀ ਆਇਆ, ਕਹਿੰਦੇ ਇੱਕ ਫਕੀਰ ਆ ਕੇ ਫੂਕ ਮਾਰ ਕੇ ਸਵਾਹ ਉਡਾਉਂਦਾ ਹੱਥ ਤੋਂ, ਮਗਾ ਸਵਾਹ ਤਾਂ ਉਹੀ ਬਥੇਰੀ ਉੱਡਦੀ ਹੈ ਇੱਥੇ ਸਿਵਿਆਂ 'ਚ, ਜੇ ਉਹਨੇ ਹੱਥ ਤੋਂ ਉਡਾਤੀ ਤਾਂ ਕੀ ਹੋ ਗਿਆ, ਪਹਿਲਾਂ ਲਾ ਲਈ ਹੋਣੀ ਹੱਥ ਨੂੰ, ਜਿਵੇਂ ਮਦਾਰੀ ਰੁਪਈਆ ਲਗੋ ਲੈਂਦੇ ਨੇ ਨਾ, ਅਤੇ ਆਪਾਂ ਕਹਿੰਦੇ ਹੱਥ 'ਚ ਹੱਥ 'ਚ ਹੈ, ਉਹ ਕਹਿੰਦਾ ਲੜ ਜੀ ਦੇਖੋ ਕਿੱਥੇ ਆ, ਹੁੰਦਾ ਹੱਥ 'ਚ ਹੀ ਆ ਉਹਦੇ, ਦੂਜੇ ਨੂੰ ਕੱਢ ਕੇ ਦਿਖਾ ਦਿੰਦਾ। ਇਹ ਸ਼ਹਿ ਇਹ ਗੱਲ ਪਰਮਾਰਥ ਨਾਲ ਸੰਬੰਧ ਨਹੀਂ ਖਾਂਦੀ ਹੈ। ਔਰ ਇਸ ਤਰ੍ਹਾਂ ਦੇ ਨਾਲ ਜਦ ਉਸ ਇਸਨੇ ਕਿਹਾ ਤਾਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਆ ਰਾਜਨ ਸਾਡੇ ਕੋਲ ਵੀ ਇੱਕ ਸ਼ਰਾਬ ਹੈ, ਇਹਦਾ ਨਸ਼ਾ ਕਿੰਨਾ ਕਰਨਾ ਤੇਰੀ ਸ਼ਰਾਬ ਦਾ। ਕਹਿੰਦਾ ਰਾਤ ਨੂੰ ਪੀਓ ਸਵੇਰੇ ਉਤਰ ਜਾਂਦੀ ਹੈ, ਫਿਰ ਤੋੜ ਲੱਗਦੇ ਦਹੀਂ ਮੰਗਦਾ, ਕਦੇ ਸਿਰ 'ਚ ਪਾਣੀ ਪਾਉਂਦਾ। ਅਤੇ ਕਹਿੰਦੇ ਜੇ ਸਾਡੀ ਸਰਾਹੀ 'ਚੋਂ ਆਇਆ ਰਾਜਨ, ਜੇ ਤੂੰ ਇੱਕ ਜਾਮ ਲੈ ਲੈਣਾ ਨਾ, ਕਿਆਮਤ ਤਾਂ ਨਸ਼ਾ ਨਾ ਉਤਰੇ ਤੇਰਾ, ਕਿਆਮਤ ਤਾਂ ਹੀ। ਫਿਰ ਮਹਾਰਾਜ ਜੀ ਨੇ ਸ਼ਬਦ ਗਾਣੇ, ਪੋਸ਼ਤ ਪੰਗ ਪੰਗ ਫੀਮ ਮਧ, ਇਹ ਨਸ਼ੇ ਵਾਲੀਆਂ ਚੀਜ਼ਾਂ ਨੇ, ਉਤਰ ਜਾਏ ਪ੍ਰਭਾਤ ਨਾਮ ਖੁਮਾਰੀ ਨਾਨਕਾ, ਚੜੀ ਰਹੇ ਦਿਨ ਰਾਤ ਜੇ ਚੜ ਜਾ, ਕਹਿੰਦੇ ਫਿਰ ਉਤਰਦੀ ਨਹੀਂ,
ਚੜੀ ਰਹੇ ਜੋ ਆਤਮਾ ਹਮੇਸ਼ਾ ਇੱਕ ਰਸ ਰਹਿੰਦਾ।
ਸਿਜਦਾ ਕਰਨ ਖੀਰ ਦੇ ਦਰਸ਼ਨ ਕਰਨੇ, ਉਹ ਲੜਕੀ ਕਹਿਣ ਲੱਗੀ ਮੈਂ ਬਲੀ ਅੱਲਾ ਨੂੰ ਅਰਜ ਕਰਦੀ ਹਾਂ, ਜੋ ਉਹਨਾਂ ਦਾ ਹੁਕਮ ਹੋਏਗਾ ਮੈਂ ਤੁਹਾਨੂੰ ਦੱਸ ਦਿਆਂਗੀ। ਗਈ ਕਹਿਣ ਲੱਗੀ ਹੈ ਬਲੀ ਅੱਲਾ, ਕਹਿਣ ਲੱਗੇ ਕੀ ਗੱਲ ਹੈ ਵੀਰ, ਕਹਿਣ ਲੱਗੀ ਚੱਕਰਵਰਤੀ ਰਾਜਾ ਆਇਆ ਜਹਾਂਗੀਰ ਦਿੱਲੀਓ, ਸਿਜਦਾ ਕਰਨਾ ਚਾਹੁੰਦਾ ਦਰਸ਼ਨ ਵੇਲਾ, ਉਹ ਜਾਣਦਾ ਤੀ ਸਭ ਕੁਛ। ਕਹਿੰਦਾ ਇਉਂ ਪੁੱਛੋ ਉਸਨੂੰ ਵੀ ਇੱਥੇ ਆਉਣ ਦਾ ਉਹਦਾ ਮਤਲਬ ਕੀ ਹੈ। ਜੀਨਾ ਕਹਿਣ ਲੱਗੀ ਵਜ਼ੀਰ ਨੂੰ, ਬਲੀ ਅੱਲਾ ਦਾ ਇਹ ਹੁਕਮ ਹੈ ਮੈਨੂੰ ਵੀ ਪੁੱਛੇ ਆਇਆ ਕਾਸ ਨੂੰ ਇੱਥੇ। ਉਹ ਕਹਿਣ ਲੱਗਿਆ ਵਜ਼ੀਰੇ ਨੇ ਪੁੱਤਰ ਦੀ ਦਾਤ ਲੈਣੀ ਹੈ ਤਾਂ ਆਇਆ, ਇਹਦੇ ਪੁੱਤਰ ਨਹੀਂ ਹੈ, ਪੁੱਤਰੋਂ ਬਾਹਰ ਆਏ। ਕਹਿਣ ਲੱਗੀ ਆ ਖੁਦਾਵੰਦ ਕਰੀਮ ਪੁੱਤਰ ਦੀ ਦਾਤ ਮੰਗਦਾ ਉਹ ਤਾਂ ਤੁਹਾਡੇ ਕੋਲ। ਉਹ ਮਸਤ ਫਕੀਰ ਕਹਿੰਦਾ ਪੁੱਤਰ ਜੀਨਾ ਜਾਂ ਉਸਨੂੰ ਕਹਿੰਦੇ ਪੁੱਤਰ ਤੇਰੇ ਹੋ ਜਾਵੇਗਾ ਪਰ ਤੈਨੂੰ ਦਰਸ਼ਨ ਨਹੀਂ ਸਾਡੇ ਹੋਣੇ। ਕਹਿ ਦੂ ਗਈ ਇੱਕ ਚੱਕਰਵਰਤੀ ਰਾਜਾ ਸਾਹਮਣੇ ਪੰਜ ਕਦਮਾਂ 'ਤੇ ਲੰਬਾ ਪਿਆ ਹੋਵੇ। ਤਾਂ ਹੀ ਗੁਰੂ ਸਾਹਿਬ ਜੀ ਤੋਂ ਪੁੱਛਿਆ ਸੀ ਨਾ ਸਿੱਖਾਂ ਨੇ, ਮਹਾਰਾਜ ਜੀ ਸਭ ਤੋਂ ਵੱਡਾ ਦਰਜਾ ਕਿਹਦਾ? ਗੁਰੂ ਸਾਹਿਬ ਜੀ ਕਹਿਣਗੇ ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਪੜ੍ਹੋ ਪ੍ਰੇਮ ਦੇ ਨਾਲ, ਐਵੇਂ ਨਹੀਂ ਬਾਣੀ 'ਚ ਲਿਖਿਆ ਹੋਇਆ।
ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ
ਵਚਨ ਕਰਤਾ ਜਾ ਉਹਨੂੰ ਕਹਿ ਦੋ ਪੁੱਤਰ ਉਸਦੇ ਹੋ ਜਾਵੇਗਾ, ਉਸਨੂੰ ਦਰਸ਼ਨ ਨਹੀਂ ਸਾਡੇ ਹੋਣੇ। ਚਲਿਆ ਗਿਆ ਰਾਜਾ। 9 ਮਹੀਨੇ ਤੋਂ ਬਾਅਦ ਪੁੱਤਰ ਜੰਮਿਆ, ਸ਼ਾਹਜਹਾਨ ਨਾਂ ਰੱਖਿਆ ਉਹਦਾ। ਪੁੱਤਰ ਜੰਮਣ 'ਤੇ ਫੌਜਾਂ ਸਮੇਤ ਪੁੱਤਰ ਨੂੰ ਲੈ ਕੇ ਜਗਰਾਮੀ ਪਹੁੰਚਿਆ। ਉਸ ਟਾਈਮ ਆਜ ਬਿਜਲੀ ਸ਼ਿਜਲੀ ਨਹੀਂ ਸੀ ਹੁੰਦੀ, ਮਸਾਲਾ ਹੁੰਦੀਆਂ ਜੀ ਮਸਾਲਾ, ਯਾਨੀ ਕੂੰਡੇ ਹੁੰਦੇ ਜੀ ਮਿੱਟੀ ਦੇ, ਉਹਨਾਂ ਦੇ ਵਿੱਚ ਵੜੇਵੇਂ ਪਾ ਕੇ ਘਿਓ ਦੀਆਂ ਭਰ ਕੇ ਫਿਰ ਉਹ ਰੋਸ਼ਨੀ ਕਰੀ ਉੱਥੇ ਸਾਰੇ ਉਹ ਕਸਬਾ ਸੀ, ਅਬ ਤੋਂ ਸ਼ਹਿਰ ਆ ਉੱਥੇ। ਸਾਰੀ ਰਾਤ ਫਿਰ ਉਹ ਮੱਚਦੀ ਰਹੀਆਂ ਮਿਸਾਲਾਂ ਗੁਰੂ, ਉਹ ਜਗਰਾਵਾਂ ਦੀ ਰੋਸ਼ਨੀ ਹੈ ਨਾ ਜਿਹੜੀ ਹੁਣ ਉੱਥੇ ਜਿਹੜੇ ਪ੍ਰੇਮੀ ਨੇ ਆਲੇ ਦੁਆਲੇ ਦੇ, ਉਸ ਟਾਈਮ ਦੀ ਹੋਈ ਹੋਈ ਆ। ਜਹਾਂਗੀਰ ਰਾਜੇ ਨੇ ਆ ਕੇ ਰੋਸ਼ਨੀ ਕਰੀ ਸੀ ਉੱਥੇ, ਰੋਸ਼ਨੀ ਵੀ ਤਦ ਕਰੀ ਸੀ ਜਦ ਉਹਦੇ ਘਰ ਰੋਸ਼ਨੀ ਹੋਈ। ਜਿਹੜਾ ਪੁੱਤਰ ਆ ਇਹਨੂੰ ਘਰ ਦਾ ਦੀਵਾ ਮੰਨਿਆ, ਦੇਖ ਲਓ ਚੱਕਰਵਰਤੀ ਰਾਜਾ ਘਰ ਦੇ ਵਿੱਚ ਨੇਰਾ, ਪਦਾਰਥ ਨਹੀਂ ਚਾਨਣਾ ਕਰ ਸਕਦੇ, ਹਕੂਮਤ ਚੌਧਰ ਨਹੀਂ ਚਾਨਣਾ ਕਰ ਸਕਦੀ, ਕੋਈ ਵੱਡੀ ਬਿਆਦਰੀ ਨਹੀਂ ਚਾਨਣਾ ਕਰ ਸਕਦੀ, ਨਹੀਂ ਕਰ ਸਕਦੀ। ਜਾਂ ਪੁੱਤਰ ਹੋਵੇਗਾ ਤਾਂ ਚਾਨਣਾ, ਜੇ ਅੰਦਰ ਚਾਨਣਾ ਕਰਨਾ ਮਨ ਦੇ ਵਿੱਚ ਤਾਂ ਫਿਰ ਗਿਆਨ ਰੂਪੀ ਪੁੱਤਰ ਆ ਦੀਵਾ ਇੱਕ, ਜਦ ਉਹ ਬੱਚੇਗਾ ਫਿਰ ਮਨ ਦਾ ਹਨੇਰਾ ਦੂਰ ਹੋ ਜਾਵੇਗਾ। ਗੁਰੂ ਸਾਹਿਬ ਨੇ ਲਿਖਿਆ ਦੀਵਾ ਜਲੇ ਅੰਧੇਰਾ ਜਾਏ, ਲਿਖਿਆ ਨਾ ਬਾਣੀ ਦੇ ਵਿੱਚ। ਇਹ ਦੀਵੇ ਨੂੰ ਕਿਉਂ ਇਤਨੀ ਪ੍ਰਭਤਾ ਦਿੱਤੀ ਹੈ, ਅਤੇ ਰੋਸ਼ਨੀ ਦਾ ਸੂਰਜ ਦੀ ਜ਼ਿਆਦੇ ਆ ਇਹਦੇ ਨਾਲੋਂ, ਸੂਰਜ ਅੱਗੇ ਨਹੀਂ ਕਿਸੇ ਨੂੰ ਰੋਸ਼ਨੀ ਦੇ ਸਕਦਾ, ਬਸ ਉਹ ਆਪਣੀ ਆਪ ਹੀ ਲੈ ਕੇ ਬਸ ਵਿੱਚ ਹੀ ਫਿਰ ਸੰਕੋਚ ਲੈਂਦਾ। ਪਰ ਜਿਹੜਾ ਦੀਵਾ ਤੁਸੀਂ ਲੱਖਾਂ ਦੀਵੇ ਜੜਾ ਲਓ ਉਹਦੇ ਕੋਲੋਂ ਚਾਹ, ਆਹ ਇਸ ਤਰ੍ਹਾਂ ਦੇ ਨਾਲ ਹੈ। ਆਹ ਜਿਹੜਾ ਆਪਣਾ ਪਿਛਲਾ ਪ੍ਰਸੰਗ ਆ, ਉਹ ਜਿਹੜਾ ਜੱਜ ਆ, ਆਪਾਂ ਮੰਨਦੇ ਨੇ ਵੀ ਇਹੀ ਜੱਗ ਆ, ਹੋਰ ਹੈ ਨਹੀਂ ਕੁਛ ਅੱਗੇ। ਤਾਂ ਫਿਰ ਉਹ ਰੂਹ ਨੇ ਉਹਨੂੰ ਦਿਖਾਈ ਦਿੱਤੀ ਅਗੰਤ ਦਿਖਾਉਣ ਵਾਸਤੇ। ਉਹਨੇ ਪੁੱਛਿਆ ਵੀ ਤੂੰ ਕੌਣ ਹੈ? ਕਹਿੰਦਾ ਮੈਂ ਤੇਰੇ ਮਾੜੇ ਚੰਗੇ ਕਰਮ ਲਿਖਦਾ। ਇਹ ਕਿਹਦਾ ਹੁਕਮ ਹੈ ਤੈਨੂੰ? ਜੱਜ ਪੜ੍ਹਿਆ ਲਿਖਿਆ ਜਿਹੜੇ ਵਕੀਲ ਹੁੰਦੇ ਨੇ, ਕੁੰਡੀਆਂ ਫੜਦੇ ਹੁੰਦੇ ਨੇ। ਕਹਿੰਦਾ ਪਰਮੇਸ਼ਰ ਦਾ। ਕਹਿੰਦਾ ਪਰਮੇਸ਼ਰ ਨੂੰ ਕੀ ਲੋੜ ਹੈ ਲਿਖਣ ਦੀ? ਕਹਿੰਦਾ ਜਦ ਇੱਥੇ ਵਿਧਾਨ ਨੇ ਤੁਸੀਂ ਇਹ ਪਰਮੇਸ਼ਰ ਦਾ ਵੀ ਅਸੂਲ ਹੈ ਵੀ ਸੂਖਮੈ ਨਾਲੇ, ਜਿਹੜੇ ਤੂੰ ਇੱਥੇ ਕਰਤੱਵ ਕਰਦਾ ਕਰਮ ਕਰਦਾ ਉਹ ਸਾਰੇ ਮੈਂ ਲਿਖਦਾ ਮਾੜੇ ਚੰਗੇ, ਅਤੇ ਫਿਰ ਉੱਥੇ ਹਿਸਾਬ ਕਿਤਾਬ ਹੋ ਕੇ ਫਿਰ ਤੈਨੂੰ ਅਗਲੀ ਜੂਨੀ ਸਜ਼ਾ ਮਿਲੇਗੀ ਤੈਨੂੰ। ਪਹਿਲਾਂ ਉਹ ਮੰਨਦਾ ਹੀ ਨਹੀਂ ਸੀ ਵੀ ਰੱਬ ਹੈ ਕਿ ਨਹੀਂ। ਫਿਰ ਉਸਦੇ ਮਨ ਦੇ ਵਿੱਚ ਆਏ ਵੀ ਇਹ ਤਾਂ ਗੱਲ ਠੀਕ ਨਿਕਲੀ, ਠੀਕ ਹੀ ਨਿਕਲਣੀ ਹੈ। ਜਾਂ ਗੁਰੂ ਸਾਹਿਬ ਆਪਣਾ ਕਹਿੰਦਾ ਫਿਰ ਆਪਾਂ ਨਾਮ ਨਹੀਂ ਆਪਣੀ ਗਲਤੀ ਹੈ, ਗਲਤੀ ਦਾ ਫਲ ਆਪਾਂ ਨੂੰ ਅਜੂਨੀਆਂ ਦੇ ਵਿੱਚ ਫਿਰ ਗੇੜਾ ਸ਼ੁਰੂ ਕਰ ਦੇਵਾ। ਅਸੂਲ ਹੈ ਰੱਬ ਦਾ, ਇਹ ਕੌਣ ਮੇਟ ਦੇਗਾ ਅਸੀਂ? ਫਿਰ ਉਸਦਾ ਮਨ ਬਦਲਿਆ ਵੀ ਮੈਂ ਗਲਤ ਸੀ ਮੇਰਾ, ਵੀ ਅੱਜ ਤੋਂ ਮੈਂ ਮਾੜਾ ਕਰਮ ਨਹੀਂ ਕੋਈ ਕਰਨਾ। ਜਦ ਉਹਦੇ ਮਨ ਇਹ ਫੁਰਨਾ ਕਰਿਆ ਅਤੇ ਉਸਨੇ ਸਫੈਦ ਕਾਪੀ ਕੱਢ ਲਈ, ਦਵਾ ਦਵਾ ਲਿਖਣੀ ਸ਼ੁਰੂ ਕਰਤੀ। ਉਹ ਕਹਿੰਦਾ ਹੁਣ ਕੀ ਲਿਖਦਾ? ਕਹਿੰਦਾ ਮੈਂ ਲਿਖਦਾ ਵੀ ਇਹਦਾ ਸੁਭਾਅ ਬਦਲਦਾ। ਹੁਣ ਇਹ ਲਿਖਦਾ ਵੀ ਹੁਣ ਇਹ ਕਹਿੰਦਾ ਮੈਂ ਨਿਯਮ ਕਰਦਾ, ਮੈਂ ਪਾਪ ਨਹੀਂ ਕਰਾਂਗਾ। ਆਹ ਇਸ ਤਰ੍ਹਾਂ ਦੇ ਨਾਲ ਉਸਨੇ ਸਫੈਦ ਕਾਪੀ ਭਰ ਕੇ ਪਰਲੋਕ ਨੂੰ ਗਿਆ ਉਹ ਗੁਰੂ। ਆਹ ਜਿਹੜੇ ਅੱਗੇ ਹੈ, ਅੱਗੇ ਜਿਸ ਤਰ੍ਹਾਂ ਕਹਿੰਦੇ ਨਾ ਆਹ ਜਦ ਮਿੱਠਾ ਅਗਲਾ ਕੀ ਨਹੀਂ ਡਿੱਠਾ, ਨਹੀਂ ਜ਼ਰੂਰ ਅੱਗੇ ਨੂੰ ਜਾਣਾ ਪਵੇਗਾ। ਜਲਣ ਜੀ ਭਗਤ ਜ਼ਿਮੀਂਦਾਰ, ਉਹ ਕਲਰਕ ਸੀ ਜਿਹੜਾ, ਉਹਦੇ ਕੋਲ ਨਾਂ ਲਿਖਾ ਤਾ ਜਲਣ ਜੀ। ਉਹ ਬਾਅਦ 'ਚ ਜੀ ਕਹਿ ਕੇ ਫਿਰ ਪੈਸੇ ਦੇ ਦਿਆ ਕਰੇ, ਅਤੇ ਮਜ਼ੂਰਾਂ ਦੇ ਪੇਟ ਕੜਾ ਦਾ ਦੀ ਪਾਪੀ ਸੀ ਉਹ ਕਲਰਕ ਸੀ ਜਿਹੜਾ। ਅਤੇ ਉਹ ਅਖੀਰੀ ਦਿਨ ਆ ਗਿਆ ਉਸਦਾ ਗਰੋਂ। ਜਿਹੜੇ ਪਾਪ ਕਰਦੇ ਨੇ ਉਹਨਾਂ ਨੂੰ ਕਹਿੰਦੇ ਜਮਦੂਤ, ਫੜ ਕੇ ਲਿਜਾਂਦੇ ਕੁੱਟਦੇ ਮਾਰਦੇ, ਅਤੇ ਜਿਹੜੇ ਪੁੰਨ ਕਰਦੇ ਨੇ ਉਹਨਾਂ ਨੂੰ ਕਹਿੰਦੇ ਦੇਵਤੇ ਲੈਣ ਆਉਂਦੇ ਨੇ। ਜਿਹੜੇ ਭਜਨ ਕਰਦੇ ਨੇ ਉਹਨਾਂ ਦਾ ਰਾਹ ਹੋਰ, ਦੂਰ ਰਹੀ ਉਹ ਜਨ ਅਤੇ ਬਾਠ ਜਿਹੜੀ ਜਮਾਂ ਦੀ ਯਾਰ ਦੇਵਤਿਆਂ ਦੀ। ਜਿਹੜਾ ਪਰਮੇਸ਼ਰ ਦਾ ਸਿੱਖ ਹੈ ਨਾ, ਉਹ ਬਹੁਤ ਦੂਰ ਰਹਿ ਗਈ ਉਹਦੇ ਕੋਲੋਂ ਬਾਟ, ਉਹਦਾ ਤਾਂ ਰਸਤਾ ਹੀ ਹੋਰ ਹੈ, ਉਹਨੇ ਤਾਂ ਰਸਤਾ ਹੀ ਮੁਕਾ ਦੇਣਾ ਸਾਰਾ, ਤੁਰਨਾ ਕਿੱਧਰ ਨੂੰ ਹੈ? ਰਾਜੇ ਪੀਪੇ ਨੇ ਰਸਤਾ ਮੁਕਾਤਾ ਸੀ, ਗੁਰੂ ਸਾਹਿਬ ਦੇ ਸ਼ਬਦ ਆਉਂਦਾ ਨਾ ਖਸਾਏ ਵੋ ਨਾ ਖਸ ਜਾਏ ਵੋ ਰਾਮ ਕੀ ਦੁਹਾਈ, ਨਾ ਕਹਿੰਦਾ ਖਸਾਇਆ ਤੀ ਨਾ ਗਿਆ ਸੀ, ਭੁਲੇਖਾ ਹੀ ਸੀ, ਉਹ ਦੂਰ ਹੋ ਗਿਆ। ਅਜੇ ਸਿੱਖ ਦੀ ਅਵਸਥਾ ਹੁੰਦੀ ਹੈ। ਆਹ ਉਸਨੂੰ ਜਮਦੂਤਾਂ ਨੇ ਆ ਕੇ ਨੂਰ ਲਿਆ ਉਸਨੂੰ, ਦੇਖਿਆ ਜਿੱਤ ਦਿਹਾੜੇ ਧਨਵਰੀ ਸਾਹੇ ਲਏ ਲਿਖਾ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾਲੇ ਆ, ਜਿੰਦਨ ਮਾੜੀ ਕੱਢੀਏ ਹੱਡਾਂ ਕੂਕੜਕਾ, ਲਾਗੇ ਹੱਡਾਂ ਨੂੰ ਭੰਨਣ ਆ ਕੇ ਉਸਦਿਆਂ ਨੂੰ ਪੜੋ ਪਰੇਂਦਰਾਂ ਨੇ। ਆਪਾਂ ਕਹਿੰਦੇ ਜਨ ਤਈ ਨੀ ਕਰ ਲਓ ਇਕੱਠਾ, ਹੱਕ ਨਾਲ ਕਰੋ ਫੇਰ ਸਾਡੇ ਨਾਲ ਜਾਓ। Yeah. ਸਾਹ ਪੂਰੇ ਹੋ ਗਏ ਨਾ ਪਾਪੀ ਦੇ, ਫਿਰ ਜਮਦੂਤਾਂ ਨੇ ਆ ਕੇ ਇਹਦੇ ਸਰੀਰ ਚੋਂ ਰੂਹ ਕੱਢਣੀਆਂ, ਉਹ ਰਚੀ ਹੋਈ ਆ ਅੰਦਰ, ਉਹ ਜਾਣਾ ਨਹੀਂ ਚਾਹੁੰਦੇ। ਜਿਹੜੇ ਗੁਰਸਿੱਖ ਨੇ ਉਹ ਗੁਰੂ ਵਾਲੇ ਬਣ ਕੇ ਨਾਮ ਨਾਲ ਸੁਰਤ ਨੂੰ ਜੋੜ ਕੇ ਪਹਿਲਾਂ ਹੀ ਤਿੰਨਾਂ ਸਰੀਰਾਂ 'ਚੋਂ ਸੁਰਤ ਨੂੰ ਰਹਿਦਾ ਕਰ ਲੈਂਦੇ, ਫਿਰ ਮੋਹੇ ਨਹੀਂ ਸਰੀਰ ਜਦ ਮਾਰੀ ਛੱਡਦੇ, ਮੋਹ ਕਰਕੇ ਆਪਾਂ ਫਿਰਦੇ ਨਾ ਭੱਜੇ ਵਾਲੇ ਦਾਲੇ, ਤਦੇ ਇਹਨੂੰ ਫਿਰ ਜਮਦੂਤ ਫੜਦੇ ਨੇ ਆ ਕੇ, ਤੁਸੀਂ ਮੋਹ ਨਾਮ ਨਾਲ ਪਾ ਲਓ ਤਾਂ ਕੀ ਤਾਕਤ ਹੈ, ਜਮਦੂਤਾਂ ਦੀ ਨਾਮ ਕੋਲ ਆ ਜਾਣ, ਇਤਨੀ ਤਾਕਤ ਹੈ ਨਾਮ ਦੇ ਵਿੱਚ ਗੁਰਮੁਖ ਲਿਖਿਆ ਨਾ, ਆ ਜਾ ਮਰ ਪਾਪੀ ਜਗ ਜਾਣੇ ਨਿਮਖ ਮਾਏ ਨਿਸਤਾਰਾ, ਬੜੋ ਬ੍ਰੇਮ ਦੇਣਾ, ਇੰਨੀ ਤਾਕਤ ਹੈ ਨਾਮ ਦੇ ਵਿੱਚ। ਕੌਣ ਹੋਇਆ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਉਹਦਾ ਦ੍ਰਿਸ਼ਟਾਂਤ ਦਿੱਤਾ ਹੈ, ਅਜਾਮਲ ਦਾ। ਅਜਾਮਲ ਪਾਪੀ ਸਾਰਾ ਜੱਗ ਜਾਣੇ, ਕਈ ਐਸੇ ਪਾਪੀ ਨੇ ਪਿੰਡ ਪਿੰਡ ਦੇ ਹੀ ਜਾਣਦੇ ਹੁੰਦੇ ਨੇ, ਕਈ ਪਾਪੀਆਂ ਨੂੰ ਇਲਾਕਾ ਜਾਣਦਾ ਹੁੰਦਾ, ਉਹ ਕਹਿੰਦੇ ਸਾਰਾ ਜੱਗ ਦੇ ਲੋਕ ਕਿੱਥੇ ਤਾਂ ਹੀ ਦੁਨੀਆ ਪਈ ਹੈ, ਇਤਨਾ ਪਾਪੀ। ਕਿਸੇ ਰਾਜ ਪੰਡਿਤ ਦਾ ਲੜਕਾ ਸੀ ਅਜਾਮਲ, ਅਤੇ ਉਹ ਵਿੱਦਿਆ ਪੜ੍ਹਦਾ ਹੁੰਦਾ ਸੀ, ਸਲੋਕ ਯਾਦ ਕਰਨੇ ਪੈਂਦੇ ਨੇ ਮੂੰਹ ਜਵਾਨੀ, ਪੜ੍ਹਦਿਆਂ ਪੜ੍ਹਦਿਆਂ ਉਸਦਾ ਖਿਆਲ ਬਦਲ ਗਿਆ, ਜਿਵੇਂ ਅੱਜ ਕੱਲ੍ਹ ਨਿਆਣਿਆਂ ਦੇ ਬਦਲ ਜਾਂਦੇ ਨੇ। ਖਿਆਲ ਕੌਣ ਬਦਲਾਉਂਦਾ? ਸਿਨੇਮਾ ख्याल जही जी संगत करदा ना फिर ओहे जे ख्याल फुरने करन लगदा कि नहीं। हुण आपां नूं सुपने भी दीवान दे आउंदे होणगे कि इत्थे बैठे ना हुण आपां ओही मन फुरने दे सुपने च करूगा। जे हुण सिनेमे जां फिर रात नूं भी ओही फुरने करूं फिर मंजे ते पैण दे दूं। और इस तरह बहुत दुनिया के यह सवाल आते हैं साडा मुंडा जी तो मुंडा की करे मुंडे का कोई बस नहीं है ये तो जोड़ा बच्चा वो देखते ने मन वह जहाँ बन जाता फिर लोहे जे करतब करने शुरू कर देता। अजा मलसी विश्वा दे जान लग गया अविश्वा जी अगे होंगे ने हम तो अपने लुधियाने चो तो कटती सब अगे लुधियाने बहुत होंदिया दी सारिया जी होंगे जी कोटले हो गया कोटले कोई जाता ही नहीं उत्थे मुसलमाना का नवाब जहा रहा इस तरह के नाल आ तो फिर वह पढ़नों हट गया फिर आ गया उसने पंडित ने फिर कौन मानता किसी की मानता कोई। फिर उसने की करया उसने फिर ब्याह बेसवा ना करा लिया पाप शुरू हो गए बहुत पाप करता गरीब रोटी नहीं मिलती खाने जानवर मार के लिया उत्थे बेच दिंदा फिर अपना बच्चे पालदा छे बच्चे हो गए वो छे ते उन्हें बाहरों जानवर मार के लिया महात्मा की मंडली आ गई महात्मा ने अगे लोगों के क्षेत्र लाए होंगे थे शाहूकार जिमें लुधियाने सीता राम थी कोई वह क्षेत्र होंगे सी हूँ हट गया वह मुंडा वह ख्याल हो रहा है वह महात्मा पिंड च आ गए ज शहर कह लो तो उत्थे खुंड पार्टी बैठी थी जिमें हूँ भी बैठी आदि ने जो असं आने ना वो ताश खेलते हैं जावे उत्थे ही खेलते होंगे देख लो रोटी खनी कर खाते हैं पिंडा दुकान लाने जाने रात को वो पिंडा के बैठे होंगे ने क्यों बत्तियां ने ना हूँ उत्थे जी सरकार बत्ती होंगी उस दिन बह जाते हैं जो असं आने उत्थे ही बैठे होंगे ने उत्थे ही ताश खेलते हैं। और इस तरह का महात्मा ने पूछा आके वो बैठे थी जी खुंद पार्टी कहे भाई इतने किसी के क्षेत्र भी लगे है उन्होंने मखौल कर महात्मा ने दस देने जो महात्मा मखौल करता बहुत कहते अबजाना वह परना पैदा दरवासा जी ने मखौल ही करा जी ना जादव के मुंडिया ने कृष्ण भगवान के कुलद्या ने की होया फिर एक कहते फिर सही। और इस तरह के ना वो कहते साधु लोगो प्रसाद पानी छकना तुम हाँ जी प्रसाद क्षेत्र कहते अजा मल दे घर छेत्र लग्या है जाओ चले जाओ उतों तुम्हें प्रशादा मिल जाऊ उन्होंने टिचर करी ना महात्मा और इस तरह महात्मा होंगे ने सीधे साधे चले गए अगे बैठी अक लैनी महात्मा ने कहा भाई अजा मल का घर यही है वह भी जानगी भी महात्मा का इतने की काम है साढ़े कौन ये तो टिचर करी है किसी ने इन्होंने कोई कोई संस्कार थी पिछला कहणगी कि हाँ छेत्र तुम प्रशादा छकना है महात्मा कहते हाँ साधु प्रशादा छक के आना भजन करे उन्हें सोचा भी टिचर करी आ प्रशादा इन्होंने जरूर छकाना हूँ तो ने वैष्णो उन्हें जानवर लाने ने मरे हुए भी इन्हों प्रशादा चाह लीड़े बेच के प्रशादा छकाइए छकाना जरूर है रुखा मिस्सा महात्मा ने तो जठराग नहीं शांत करने ऐसा नहीं है भी सानू गुलाब जामना खिलाओ ता खावे नहीं वो तो साधु ही नहीं है वह गई भजी भजी आता सी लई कहते इतें छुट दे इतें ही छुट दे करी तो टिचरा महात्मा किसी ने पर आप प्रशादा छकाना उन्होंने हाँ लीड़े बेचा है लै माड़ा मोटा आटा प्रशादे बकाए तो साधुओं छका दे भी जान गए तरकाली जी वह भुले हुए थे पूछन लगे जा मन क्यों भाई तेरे पुत्र काए ने कहना जी छे ने होर कहना महलवारी है पुत्र दी कहना लावे साडा एक बचन याद रखी बचन दसो जी की बचन है थोड़ा कहते जब वो जन्म लूगा ना बच्चा वह नौ नारायण रखी नारायण नाम है परमेश्वर का जिमें अपने वाहगुरु नाम है परमेश्वर का खैर पुत्र ने जन्म लिया नारायण रखता नाम ठीक है पापी तो वह टाइम आ गया फिर जिमें कलर्क का आ गया तो जमदूत आ गए फिर जमदूत जिमें छोटे महाराज जी बचन सुना पटियाले नौकर से तोपखाने के ਇੱਕ ਕੋਈ ਫੌਜੀ ਦੀ ਬਹੁਤ ਉਹ ਕਲਸਣਾ ਜਿਹਾ ਸੀਗਾ, ਕੋਟਗਾਰਡ ਦੇ ਰਹਿੰਦਾ ਸੀ ਹਰ ਵਕਤ, ਕੋਟਗਾਰਡ ਤੋਂ ਨਿਕਲਿਆ ਨਹੀਂ, ਯਾਰ ਲੜਾਈ ਕਰੀ ਨਹੀਂ ਫੌਜੀ ਨਾਲ, ਦੂਏ ਨਾਲ, ਇਸ ਤਰ੍ਹਾਂ ਦਾ ਸੀਗਾ ਉਹ। ਹੌਲੀ ਹੌਲੀ ਫਿਰ ਉਸਨੇ ਅੰਮ੍ਰਿਤ ਛਕ ਲਿਆ, ਅੰਮ੍ਰਿਤ ਛੱਕ ਕੇ ਯਾਰ ਸੰਗਤਾਂ ਨੂੰ ਪਾਣੀ ਪਿਲਾਉਂਦੇ ਹੁੰਦੇ ਸੀ, ਅੱਜ ਕੱਲ੍ਹ ਤਾਂ ਬੋਤਲਾਂ ਕੋਲ ਨਹੀਂ ਬੈਠੀਆਂ ਨੇ ਨਾ ਪਾਣੀ ਦੀਆਂ, ਉਸ ਟਾਈਮ ਦੇ ਵਿੱਚ ਪਾਣੀ ਲਿਆਉਂਦੇ ਖੂਹੀ ਗਾਈ ਤੋਂ, ਉਹ ਫਿਰ ਸੰਗਤਾਂ ਨੂੰ ਪਿਲਾਉਂਦੇ ਹੁੰਦੇ ਸੀ, ਜਿਵੇਂ ਭਾਈ ਕਨੱਈਆ ਜੀ ਪਿਲਾਉਂਦਾ ਹੁੰਦਾ ਸੀ ਫੌਜਾਂ ਨੂੰ, ਅਤੇ ਆਪਣੇ ਡੇਰੇ ਵੀ ਪਿਲਾਉਂਦਾ ਸੀ ਸੰਗਤਾਂ ਨੂੰ, ਇਸ ਤਰ੍ਹਾਂ ਦਾ ਸੀ। ਉਹ ਪਾਣੀ ਪਿਲਾਉਣ ਲੱਗ ਗਿਆ, ਅੰਮ੍ਰਿਤ ਛਕ ਲਿਆ, ਉਹਨੇ ਬਿਮਾਰ ਹੋ ਗਿਆ। ਫਿਰ ਤਿੰਨ ਫੌਜੀਆਂ ਦੀ ਡਿਊਟੀ ਲੱਗ ਗਈ, ਹਸਪਤਾਲ ਆਏ, ਡਾਕਟਰ ਹੁੰਦੇ ਨੇ ਫੌਜੀ, ਅੱਜ ਕੱਲ੍ਹ ਤਾਂ ਬਹੁਤ ਇੰਤਜ਼ਾਮ ਹੋ ਗਿਆ। ਹੁਣ ਇੱਕ ਕੋਲ ਬਹਿੰਦਾ, ਵਿੱਚੀ ਬਾਰੀ ਹੈ, ਦੋ ਦੂਏ ਪਾਸੇ ਸੌਂ ਜਾਂਦੇ ਨੇ, ਅਤੇ ਉਹ ਫਿਰ ਜਦ ਵੱਜੇ 12, ਉਹ ਜਿਹੜਾ ਕੋਲ ਬੈਠਾ ਉਸਨੇ ਕੀ ਦੇਖਿਆ, ਊਂ ਤਾਂ ਇਹ ਜਮਦੂਤ ਦੀਂਦੇ ਨਹੀਂ ਹੁੰਦੇ, ਰੇਖ ਨੂੰ ਉਸ ਨੂੰ ਦੀਂਦੇ ਨੇ ਜਿਹਨੂੰ ਲੈਣ ਆਉਂਦੇ ਹੁੰਦੇ ਨੇ, ਦੀਂਦੇ ਕਿਹਨੂੰ ਨੇ, ਰੂਹ ਨੂੰ, ਉਹ ਵੀ ਸੁੱਖ ਹੁੰਦੇ ਨੇ ਜਮਦੂਤ ਵੀ। ਤੁਸੀਂ ਦੇਖੋ ਉਹਨਾਂ ਕਈ ਸ਼ਕਲਾਂ ਜਿਹੀਆਂ ਬਣਾਈਆਂ ਹੁੰਦੀਆਂ ਨੇ ਇੱਥੇ ਕਲਿੰਡਰਾਂ ਦੇ ਉੱਤੇ, ਕਿਵੇਂ ਉਹਨਾਂ ਦੇ ਦੰਦ ਕਹੇ ਜੇ ਨੇ, ਮੂੰਹ ਉਹਨਾਂ ਦੇ ਸੂਰਾ ਮਰ ਗਏ ਨੇ, ਦੇਖ ਲਓ ਜਦ ਪਾਇਆ ਨਾ ਮੂੰਹ ਤਾਂ ਫਿਰ ਲੱਗੂ ਪਤਾ। ਆ ਜਿਹੜੀ ਸ਼ਰਾਬ ਸਿੱਟੀ ਜਾਂਦਾ ਨਾ ਗਲ ਗਲ ਅੰਦਰ, ਫਿਰ ਤੈਨੂੰ ਦੱਸ ਦੂਗਾ ਉਹ ਵੀ ਐਂ ਸ਼ਰਾਬ ਪੀਦੀ ਹੁੰਦੀ ਹੈ, ਹਟ ਜਾ ਜੇ ਚੰਗੀ ਚਾਹੁੰਦਾ ਕੋਈ, ਗੁਰੂ ਵਾਲਾ ਬਣ ਜਾ, ਮਜਾਲ ਕੀ ਹੈ ਤੇਰੇ ਕੋਲ ਦੀ ਜਮਦੂਤ ਲੱਗ ਜਾਵੇ, ਨਹੀਂ ਤਾਂ ਫਿਰ ਬਾ ਉਹਨਾਂ ਨਾਲ ਹੀ ਪੈਣਾ। ਜਾਂ ਸਾਡਾ ਗੁਰੂ ਕਹਿੰਦਾ ਇਹਨੂੰ ਕੌਣ ਵੇਟ ਦੇਵੇਗਾ ਗੁਰੂ ਦੇ ਬਚਨ ਨੂੰ। ਉਸ ਨੂੰ ਉਹ ਜਮਦੂਤ ਦਿਸੇ ਤੇ ਇੱਕ ਨਿਹੰਗ ਸਿਉਂ ਉਹਨਾਂ ਦੇ ਨਾਲ, ਉਹਦੇ ਕੋਲ ਤੀਰ ਕਮਾਨ, ਤੇ ਦੋ ਜਮਦੂਤ। ਉਹ ਜਦ ਉਸਦੇ ਕੋਲ ਆ ਕੇ ਖੜੇ ਨਾ, ਫਿਰ ਉਹ ਗੱਲਾਂ ਬਾਤਾਂ ਕਰਦੇ ਨੇ ਜਮਦੂਤ। ਜਮਦੂਤ ਤਾਂ ਕਹਿੰਦੇ ਪਾਪੀ ਆ, ਅਸੀਂ ਇਸ ਨੂੰ ਕੁੱਟਦੇ ਮਾਰਦੇ ਲਿਜਾਵਾਂਗੇ। ਉਹ ਨਿੰਗ ਸਿੰਘ ਕਹਿੰਦਾ ਤੁਹਾਡੀ ਕੀ ਮਜਾਲ ਆ, ਇਸ ਨੂੰ ਤੁਸੀਂ ਹੱਥ ਲਾ ਦਿਓ। ਕਹਿੰਦੇ ਇਸ ਦਾ ਅੰਮ੍ਰਿਤ ਛਕਿਆ ਹੋਇਆ ਖੰਡੇ ਦਾ, ਸਾਡੀ ਡਿਊਟੀ ਹੈ ਸ਼ਹੀਦ ਸਿੰਘਾਂ ਦੀ ਵੀ ਜਿਹਦਾ ਅੰਮ੍ਰਿਤ ਛਕਿਆ ਹੋਵੇ, ਕਿਉਂ ਮਿਸ਼ਰਤ ਕਰਮ ਕਰਦਾ ਨਾ ਜਿਹੜਾ ਜੀਵ ਹੈ ਚੰਗੇ ਮਾੜੇ, ਫਿਰ ਅਸੀਂ ਮਾਰਨ ਨਹੀਂ ਦਿੰਦੇ, ਜੋ ਹਿਸਾਬ ਕਿਤਾਬ ਧਰਮ ਰਾਜਾ ਕਰੇਗਾ ਨਾ ਉਸ ਦੇ ਹਿਸਾਬ ਫਿਰ ਸਜ਼ਾ ਜਿਹੜਾ ਮਿਲ ਜਾਏਗੀ। ਕਹਿੰਦੇ ਤੁਸੀਂ ਹੱਥ ਲਾ ਕੇ ਟਿਕਾਲੋ। ਤਾਂ ਉਹਨੇ ਤੀਰ ਕਮਾਨ 'ਚ ਜੋੜ ਲਿਆ, ਉਹਨੇ ਦੇਖ ਲਿਆ ਜਿਹੜਾ ਕੋਲ ਬੈਠਾ ਸੀ ਉਹਦੇ ਤਾਂ ਸਾਹ ਚੜ ਗਏ, ਗੁੰਮ ਹੋ ਗਿਆ ਉਹ ਤਾਂ ਡਿੱਪਿਆ। ਖੈਰ ਉਹਨੂੰ ਲੈ ਗਏ, ਉਹ ਹਾਕਾ ਮਾਰਦੇ ਨੇ ਦੂਏ ਪਾਸ, ਬਈ ਕੀ ਹਾਲ ਆ ਬਚਨ ਸੁਣਦਾ, ਕੀ ਹਾਲ ਆ ਬਚਨ ਸੁਣਦਾ, ਕੋਈ ਆਵਾਜ਼ ਨਾ ਆਈ ਉੱਥੋਂ। ਉਹ ਫਿਰ ਬਾਰੀ ਤਾਂ ਹੀ ਨਿਕਲੇ, ਕੀ ਦੇਖਿਆ ਆ ਕੇ, ਉਹਦੇ 'ਚ ਤਾਂ ਹੈ ਨਹੀਂ ਪ੍ਰਾਣ, ਉਹ ਤਾਂ ਚੱਲ ਗਿਆ, ਅਤੇ ਉਹ ਦੂਆ ਗੁੰਮ ਪਿਆ। ਉਹਨੂੰ ਪੁੱਛਦੇ ਨੇ, ਹਿਲਾਉਂਦੇ ਨੇ, ਕੀ ਗੱਲ ਹੈ ਤੇਰੀ, ਤੈਨੂੰ ਕੀ ਹੋ ਗਿਆ? ਨਹੀਂ ਬੋਲਿਆ, ਚੱਕ ਲਿਆ ਦੂਏ ਪਾਸੇ ਲਾ ਕੇ। ਅੰਗੀਠੀਆਂ ਹੁੰਦੀਆਂ ਨੇ ਫੌਜੀਆਂ ਕੋਲ, ਜਾਂ ਭੂਰੇ, ਰਜਾਈ ਤਾਂ ਹੁੰਦੀ ਨਹੀਂ, ਭੂਰਿਆਂ ਪਰਿਆਂ 'ਚ ਲਪੇਟਿਆ ਉਸਨੂੰ ਅੰਗੀਠੀ ਜਾਲੀਆਂ, ਅਤੇ ਹੌਲੀ 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 ਉਹਨੇ ਅੱਖਾਂ ਖੋਲੀਆਂ। ਕਹਿੰਦਾ ਕੀ ਗੱਲ ਹੈ, ਤੂੰ ਇਉਂ ਕਿਉਂ ਹੋ ਗਿਆ? ਕਹਿੰਦਾ ਲੈ ਵੀ ਸੁਣ ਲਓ, ਸੁਣ ਲਓ ਭਰਾਵੋ, ਕਹਿੰਦਾ ਆ ਗੁਰਬਾਣੀ ਦੱਸਦੇ ਨੇ ਵੀ ਜਮਦੂਤ ਆਉਂਦੇ ਜਿਹੜਾ ਪਾਪ ਕਰਦਾ, ਮੈਨੂੰ ਤਾਂ ਜਮਦੂਤ ਦਿਖ ਗਏ, ਮੇਰਾ ਤਾਂ ਜਦੇ ਹੀ ਸਾਹ ਤਹਾਂ ਚੜ ਗਿਆ, ਉਹਨੂੰ ਵਿਚਾਰੇ ਨੂੰ ਖਨੀ ਕੀ ਕਰਿਆ ਹੋਣਾ ਉਹਨਾਂ ਨੇ। ਆਹ ਇਸ ਤਰ੍ਹਾਂ ਦੇ ਜਮਦੂਤ ਜਦ ਆਉਂਦੇ ਨਾ ਫਿਰ ਸ਼ਕਲਾਂ ਦਿਖਾਲਦੇ ਨੇ ਆ ਕੇ, ਅਜਾ ਮਲਦਾ ਆ ਗਈ ਅਖੀਰੀ, ਅਤੇ ਫਿਰ ਜਮਦੂਤ ਆ ਗਏ। ਹੁਣ ਉਸਦਾ ਛੋਟੇ ਪੁੱਤਰ ਨਾਲ ਪਿਆਰ ਸੀਗਾ, ਜਦ ਆ ਗਏ ਜਰਾਂ ਦੇ ਵਿੱਚ ਖੜੇ, ਗੁਰਜਾਂ ਲੱਗੇ ਘੁਮਾਉਣ, ਅਤੇ ਜੀਭਾਂ ਫੇਰਦੇ ਨੇ ਬੁੱਲਾਂ 'ਤੇ, ਜਿਵੇਂ ਆਪਾਂ ਵੀ ਫੇਰਦੇ ਹਾਂ ਜੇ ਕੋਈ ਮਠਿਆਈ ਮਠਿਊਈ ਪਈ ਹੋਵੇ ਨਾ ਬਾਜ਼ਾਰ 'ਚ, ਮਿਲੂ ਤਾਂ ਪੈਸਿਆਂ ਨੂੰ ਪਰ ਜ਼ਰੂਰ ਫਿਰ ਬੁੱਲਾਂ 'ਤੇ ਜੀਭ ਫੇਰਨ ਲੱਗ ਜਾਂਦਾ ਅਗਲਾ। ਉਹ ਇਸ ਤਰ੍ਹਾਂ ਦੇ ਨਾਲ ਉਹ ਅਜਾ ਮਲ ਨੂੰ ਦੇਖੇ, ਫਿਰ ਉਹ ਆਇਆ ਅਜਾ ਮਲ ਹਾਕਾਂ ਮਾਰ ਲੱਗਿਆ, ਪੁੱਤਰ ਨਾਰਾਇਣ ਛਡਾਈ ਮੈਨੂੰ ਮਾਰਨਗੇ, ਇਹ ਪਰਮੇਸ਼ਰ ਦਾ ਨਾਮ ਹੈ ਨਾਰਾਇਣ, ਇਹ ਪਰਮੇਸ਼ਰ ਦਾ ਧਰਮ ਰਾਜਾ ਦਾ ਆਰਡਰ ਹੈ ਬਈ, ਜਿੱਥੇ ਪਰਮੇਸ਼ਰ ਦੇ ਨਾਮ ਦੀ ਆਵਾਜ਼ ਆਉਂਦੀ ਹੋਆ ਜਮਦੂਤ, ਤੁਸੀਂ ਕਿਤੇ ਉੱਥੇ ਨਾ ਚਲੇ ਜਾਇਓ, ਉਹ ਨੇ ਡਾਡੇ ਦੇ ਪਿਆਰੇ, ਨਾ ਮੇਰਾ ਛੁਟਕਾਰਾ ਨਾ ਤੁਹਾਡਾ ਛੁਟਕਾਰਾ, ਇਉਂ ਗੁਰਬਾਣੀ ਕਹਿੰਦੀ ਹੈ। ਪੜ੍ਹੋ ਪ੍ਰੇਮ ਨੇੜੇ ਜਨਮ ਤਾਰਨਾ ਖੜਗੇ ਦਰਾਂ ਦੇ ਵਿੱਚ ਕਰਦੇ ਨੂੰ ਨਹੀਂ ਕਿਸੇ ਨੂੰ ਦੀਂਦੇ, ਜੀਂਦੇ ਨੇ ਜਿਹਨੂੰ ਲਿਜਾਣਾ ਉਹ ਰੂਹ ਨੂੰ। ਤਾਜਾ ਮਲ ਹਾਕਾ ਮਾਰਨ ਲੱਗ ਗਿਆ ਆਪਣੇ ਪੁੱਤਰ ਨੂੰ, ਉਹਦਾ ਨਾਮ ਸੀ ਨਰਾਇਣ। ਤਾਂ ਫਿਰ ਜਮਦੂਤਾਂ ਨੂੰ ਸੇਕ ਮਾਰਨ ਲੱਗ ਗਿਆ, ਪਿੱਛੇ ਮੁੜ ਗਏ, ਧਰਮ ਰਾਜਾ ਕੋਲ ਪਹੁੰਚੇ। ਕਹਿੰਦੇ ਮਹਾਰਾਜ ਜੀ, ਅਜਾ ਮਲ ਪਾਪੀ ਇਤਨਾ ਤੇ ਉਸ ਦੇ ਅੰਦਰੋਂ ਰਾਮ ਦੀ ਆਵਾਜ਼ ਆਉਂਦੀ ਹੈ, ਨਾਰਾਇਣ ਦੀ। ਹੁਣ ਅਸੀਂ ਕੀ ਕਰੀਏ, ਸਾਨੂੰ ਹੁਣ ਕੀ ਹੁਕਮ ਹੈ? ਧਰਮ ਰਾਜਾ ਕਹਿੰਦਾ ਵੀ ਜਿੱਥੇ ਪਰਮੇਸ਼ਰ ਦੀ ਆਵਾਜ਼ ਆਉਂਦੀ ਹੈ ਉੱਥੇ ਤਾਂ ਮੈਂ ਵੀ ਨਹੀਂ ਜਾ ਸਕਦਾ। ਜਦ ਮੈਂ ਨਹੀਂ ਜਾ ਸਕਦਾ ਤੁਹਾਡਾ ਕਰਤਾ ਅਫਸਰ, ਤੇ ਫਿਰ ਤੁਸੀਂ ਉੱਥੇ ਕਿਵੇਂ ਜਾਓਗੇ? ਕਹਿੰਦੇ ਬੈਠ ਜਾਓ ਇੱਥੇ। ਹਾਲਾਂਕਿ ਉਸਨੇ ਕੋਈ ਪਿਆਰ ਅਤੇ ਪ੍ਰੇਮ ਨਾਲ ਪਰਮੇਸ਼ੁਰ ਦਾ ਨਾਮ ਨਹੀਂ ਯਾਦ ਕਰਿਆ, ਡਰਦੇ ਨਹੀਂ ਵੀ ਮਾਰਨਗੇ ਹੁਣ ਮੈਨੂੰ, ਵੀ ਇਹ ਛਡਾ ਦਿਓ, ਮੇਰਾ ਪੁੱਤਰ ਆ ਛੋਟਾ, ਪਿਆਰ ਹੁੰਦਾ ਪੁੱਤਰ ਨਾਲ। ਅਤੇ ਦੇਵਤੇ ਸੱਦੇ। ਫਿਰ ਦੇਵਤੇ ਵੀ ਦੋ ਕਿਸਮ ਦੇ ਨੇ, ਇੱਕ ਦੇਵਤਾ ਉਹ ਨੇ ਜਿਹੜੇ ਇੱਥੇ ਪੁੰਨ ਕਰਦੇ ਨੇ, ਉਹ ਪੁੰਨਾਂ ਦੇ ਲੋਕਾਂ ਦੇ ਵਿੱਚ ਚਲੇ ਜਾਂਦੇ ਨੇ, ਉਹ ਕਿਤੇ ਜਾ ਨਹੀਂ ਸਕਦੇ ਉੱਥੋਂ, ਬਸ ਉਹਨਾਂ ਦੇ ਗਲ 'ਚ ਹਾਰ ਪਾ ਦਿੰਦੇ ਨੇ। ਜਿੰਨੇ ਸਾਲਾਂ ਦਾ ਹੁੰਦਾ ਸੁੱਖ ਉਹ ਸੁੱਕੀ ਜਾਂਦਾ, ਜਾਂ ਸੁੱਕ ਜਾਂਦੇ ਨੇ ਫਿਰ ਆਪਣੇ 'ਚ ਹੀ ਆ ਰਲਦੇ ਨੇ ਇੱਥੇ ਉਹ ਵੀ। ਪਰ ਇੱਕ ਦੇਵ ਲੋਕ 'ਚ ਹੀ ਦੇਵਤੇ ਪੈਦਾ ਹੁੰਦੇ ਨੇ, ਉਹ ਆਉਂਦੇ ਨੇ ਫਿਰ ਇਸ ਤਰ੍ਹਾਂ ਲੈਣ, ਜਿਵੇਂ ਕਲਗੀਧਰ ਮਹਾਰਾਜ ਹੇਮਕੁੰਡ 'ਤੇ ਜਾਂ ਤਪ ਕਰਦੇ ਸਨ, ਦੁਨੀਆਂ ਦਾ ਭਾਰ ਦੂਰ ਕਰਨਾ ਸੀ। ਸਾਰੇ ਦੇਵ ਜੀ ਦੇਵਤੇ ਦੇਖੇ ਪਰਮੇਸ਼ਰ ਨੇ ਵੀ ਇਹ ਨਹੀਂ ਕਰ ਸਕਦੇ, ਦੁਸ਼ਟ ਦਮਨ ਬਈ ਉਹ ਬੰਦਗੀ ਕਰਦਾ ਉਹ ਕਰ ਸਕਦਾ। ਫਿਰ ਬਿਮਾਨ ਘੱਲਿਆ ਸੀ, ਦੇਵਤੇ ਲੈ ਕੇ ਗਏ ਸੀ। ਮਹਾਰਾਜ ਨੇ ਜਵਾਬ ਦੇ ਦਿੱਤਾ, ਕਹਿੰਦੇ ਸਾਡੀ ਸੁਰਤ ਆਤਮਾ ਨਾਲ ਜੁੜੀ ਹੋਈ ਹੈ, ਸਾਨੂੰ ਕੋਈ ਫੁਰਨਾ ਨਹੀਂ ਹੈ। ਖੈਰ ਫਿਰ ਹੁਕਮ ਦੀ ਮੰਨਣਾ ਪਿਆ ਕਲਗੀਧਰ ਮਹਾਰਾਜ, ਕਹਿੰਦੇ ਤੁਹਾਡੇ ਬਿਨਾਂ ਇਹ ਜਿਹੜਾ ਕਾਰਜ ਆ ਕੋਈ ਕਰ ਨਹੀਂ ਸਕਦਾ, ਬਸ ਪਤਾ ਪਰਮੇਸ਼ਰ। ਤਾਂ ਫਿਰ ਦੇਵਤੇ ਆਏ, ਅਜਾ ਮਲ ਦੀ ਰੂਹ ਨੂੰ ਕਹਿੰਦੇ ਬੈਠੋ ਜੀ ਵਿਮਾਨਾਂ ਦੇ ਵਿੱਚ। ਹਾਲਾਂਕਿ ਹੋਰ ਨਰਕਾਂ ਨੂੰ ਜਾਣਾ ਦੀ ਖਬਰ ਨਹੀਂ ਕਿੰਨੀ ਸਜ਼ਾ ਮਿਲਣੀ ਸੀ ਉਸਨੂੰ, ਅਤੇ ਉਸਨੂੰ ਵਿਮਾਨ ਦੇ ਵਿੱਚ ਬਹਾਲ ਕੇ ਸੁਰਗਾਂ ਨੂੰ ਲੈ ਗਏ, ਕਰੂੰ ਵੈਕੁੰਠ ਦੇ ਵਿੱਚ ਲੈ ਗਏ ਉਸਦੀ ਰੂਹ ਨੂੰ। ਉਹ ਇਹ ਦੱਸਿਆ ਵੀ ਇਹ ਜਿਹੜੀ ਰੂਹ ਹੈ ਨਾ, ਇਸ ਨੂੰ ਜਮਦੂਤ ਲੈਣ ਆਉਂਦੇ ਨੇ। ਉਹ ਜਿਹੜਾ ਕਲਰਕ ਸੀ ਫੜਿਆ, ਜਮਦੂਤਾਂ ਨੇ ਆ ਕੇ ਢਾਲਿਆ ਪੈਣ ਦੇ ਜਿੱਥੇ ਪੈਂਦੀ ਹੈ, ਜਿਵੇਂ ਇੱਕ ਜ਼ਿਮੀਂਦਾਰ ਨੇ ਮਾਰ ਕੇ ਸੋਟੀ ਬਹੁਤ ਜ਼ਿਆਦਾ ਸਿੰਘ ਤੋੜਤਾ। ਉਹ ਫਿਰ ਜਮਦੂਤ ਆ ਗਏ, ਜਿਹੜਾ ਉਹਨਾਂ ਦਾ ਅਫਸਰ ਸੀ ਜਮਦੂਤਾਂ ਦਾ। ਉਹ ਕਹਿੰਦਾ ਇਸ ਨੇ ਬੇਜਵਾਨ ਜਾਨਵਰ ਦਾ ਸੋਟੀ ਮਾਰ ਕੇ ਸਿੰਘ ਤੋੜਿਆ, ਜਿਹਦੇ ਕਦੇ ਪ੍ਰੋਪਰਟੀ 'ਚ ਮਾਰੋ ਡੰਡਾ ਠੇਂਗਾ। ਕਬੀਰ ਸਾਹਿਬ ਨੇ ਲਿਖਿਆ ਜਮਕਾ ਠੇਂਗਾ, ਠੇਂਗਾ ਨਾਮ ਹੈ ਸੋਟੀ ਦਾ, ਡੰਡੇ ਦਾ। ਇਹ ਹਰੀਜਨਾਂ ਕੋਲ ਫੜੀ ਹੁੰਦੀ ਹੈ, ਇੱਕ ਚਮੜਾ ਵਧਾਉਂਦੇ ਨੇ ਉਹਦੇ ਉੱਤੇ, ਚੌਰਸ ਹੁੰਦੀ ਹੈ, ਉਹਨੂੰ ਹੱਥੀ ਵੀ ਹੁੰਦੀ ਹੈ, ਦੋ ਹੀ ਹੱਥ ਪੈਂਦੇ ਨੇ ਉਸਨੂੰ। ਉਹ ਫਿਰ ਮਾਰਿਆ ਪਰੋਠੀ ਦੇ ਵਿੱਚ ਸੁੰਨ ਕਰਤਾ। ਉਹ ਜਮਕਾ ਠੇਂਗਾ ਬੁਰਾ ਉਹ ਨਹੀਂ ਸਹਿਆ ਜਾ, ਇੱਕ ਜੋ ਸਾਧੂ ਮੋਹੇ ਮਿਲਿਆ ਤਿੰਨ ਲੀਓ ਅੰਚਣ ਲਾਏ। ਕਬੀਰ ਸਾਹਿਬ ਜੀ ਕਹਿੰਦੇ ਮੇਰੇ ਵੀ ਪੈਣੇ ਸੀ ਇਹ, ਆ ਜਿਹੜੇ ਸ਼ਰਾਬਾਂ ਪੀਨੇ ਆ ਖਾਲੀ ਨਹੀਂ ਜਾਣ ਦੇਣਗੇ ਕਦੇ ਵੀ, ਛੱਡ ਦਿਓ ਜੇ ਚੰਗੀ ਚਾਹੁੰਦੇ ਹੋ ਗੁਰੂ ਵਾਲੇ ਬਣ ਜਾਓ, ਅੰਮ੍ਰਿਤ ਛੱਕ ਲਓ। ਕੋਈ ਭਾਰ ਹੈ, ਗਰਦਨ ਟੁੱਟ ਜੀ ਆ ਬਈ ਪੰਡ ਤਿੰਨ ਮਣ ਦੀ ਚੱਕਣੀ ਆ ਅੰਮ੍ਰਿਤ ਛੱਕ, ਆ ਹੋਰ ਭੱਜੇ ਫਿਰੀ ਜਾਂਦੇ ਸਾਰਾ ਦਿਨ। ਉਹ ਨਾਲੇ ਤਾਂ ਦੁਨੀਆ ਆਦਰ ਕਰੇਗੀ ਵੀ ਫਲਾਣੇ ਦਾ ਪੁੱਤਰ ਇਤਨਾ ਇੱਧਰ ਉੱਧਰ ਫਿਰਦਾ ਸੀ, ਉਹ ਅੰਬਰ ਛੱਕ ਕੇ ਹੁਣ ਬੜਾ ਪ੍ਰੇਮੀ ਹੋ ਗਿਆ, ਸੇਵਾ ਕਰਦਾ ਗੁਰੂ ਘਰ ਦੀ। ਫਿਰ ਕਿਉਂ ਨਹੀਂ ਆਦਰ ਕਰਨਗੇ ਜਮਦੂਤ ਵੀ, ਫਿਰ ਧਰਮ ਰਾਜਾ ਵੀ ਕਹੂਗਾ ਆਓ ਉਹ ਭਾਗ ਮੇਰਾ ਘਰ ਪਵਿੱਤਰ ਕਰਤਾ, ਰਾਜਾ ਜਨਕ ਜੀ ਚਲੇ ਗਏ ਸੀ ਨਾ, ਅਬਲੀ ਤਾਂ ਜਾਂਦੇ ਨਹੀਂ ਹੁੰਦੇ ਮਹਾਤਮਾ, ਕਿਤੇ ਗਏ ਤਾਂ ਕਿਤੇ ਹੋਰ ਕੰਮ ਵਾਸਤੇ ਸੀਗੇ, ਸਾਰੇ ਨਰਕ ਛਡਾ ਤੇ ਜੀ ਦੇਖ ਲਓ ਆਪਾਂ ਛਡਾ ਦਾਂਗੇ, ਆਪਾਂ ਨੂੰ ਤਾਂ ਆਪਣਾ ਫਿਕਰ ਪਿਆ ਵੀ ਕਿੱਥੇ ਨੂੰ ਜਾਵਾਂਗੇ, ਪਿਆ ਹੋਇਆ ਕਿ ਨਹੀਂ, ਪਰ ਬ੍ਰਹਮ ਗਿਆਨੀ ਨੂੰ ਫਿਕਰ ਨਹੀਂ ਹੈ, ਉਹਨੂੰ ਫਿਕਰ ਆ ਦੂਜਿਆਂ ਨੂੰ ਛਡਾਉਣ ਦਾ, ਕਿ ਉਹ ਆਪ ਛੁੱਟਿਆ ਹੁੰਦਾ। ਲਿਖਿਆ ਨਾ, ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਜੜ ਆਇਆ, ਜਨ ਆਵਨ ਕਾਇਆ ਸਵਾਓ, ਜਨਕ ਸੰਗ ਚਿੱਤਾ ਆਵੇ ਨਾ, ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤੁਸੀਂ ਜਨ ਕੋ ਸਦਾ ਨਮਸਕਾਰ। ਆਪਾਂ ਕਹਿੰਦੇ ਸੰਤਾਂ ਨੂੰ ਮੱਥਾ ਨਾ ਟੇਕੋ, ਲੜ ਜੂਗਾ, ਉੱਥੇ ਕੰਡੇ ਚੁੰਮ ਜਾਣਗੇ ਮੱਥਾ ਟੇਕਣ ਤੇ। ਹੋਏ ਵੀ ਇੱਕ ਗਿਆਨ ਤਾਂ ਹੀ ਆ, ਜਦ ਆਪਣਾ ਗੁਰੂ ਕਹਿੰਦਾ ਚਰਨ ਸਾਧ ਕੇ ਧੋਏ ਤੇ ਪੀਓ, ਪਰ ਰੇਕ ਸਾਧ ਨਹੀਂ ਹੋ ਸਕਦਾ, ਸਾਧੂ ਹੋਵੇ ਜਾਂ ਲਿਖਿਆ ਹੋਵੇਗਾ ਵੀ ਕਿਸੇ ਚੀਜ਼ ਦਾ ਵਿਨਾਸ਼ ਵੀ ਹੋਇਆ, ਥੋੜ੍ਹਾ ਤਾਂ ਹੋ ਸਕਦਾ, ਕਿਤੇ ਬਹੁਤਾ ਵੀ ਹੋ ਸਕਦਾ। ਆਪਣੇ ਬੜੇ ਮਹਾਰਾਜ ਜੀ ਦੱਸਦੇ ਹੁੰਦੇ ਸੀ, ਬਾਬਾ ਕਰਨ ਸਿੰਘ ਮਹਾਰਾਜ ਵੇਲੇ ਉਹਨਾਂ ਦੀ ਸੰਗਤ ਕਰਨ ਵਾਲੇ ਗ੍ਰਸਤੀ ਔਰ ਤਿਆਗੀ ਕਹਿੰਦੇ 100 ਬ੍ਰਹਮ ਗਿਆਨੀ ਸੀ। ਬ੍ਰਹਮ ਗਿਆਨੀ ਕੋਈ ਸਿੰਘ ਨਹੀਂ ਨਿਕਲ ਜਾਂਦੇ ਬ੍ਰਹਮ ਗਿਆਨੀ ਦੇ, ਜਾਂ ਬਾਹਾਂ ਨਿਕਲ ਆਉਂਦੇ ਨੇ ਵੀ 4 ਬਾਹਾਂ ਹੋ ਗਈਆਂ, ਨਹੀਂ, ਉਸਦੇ ਮਨ ਦੇ ਵਿੱਚ ਆਤਮਾ ਸਾਖਿਆਤ ਹੋ ਜਾਂਦਾ, ਬ੍ਰਹਮ ਨੂੰ ਜਾਣ ਲੈਂਦੇ ਨੇ ਵੀ ਕਿਹਾ ਜਾ। ਹੁਣ ਆਪਾਂ ਨੂੰ ਤਾਂ ਪਤਾ ਨਹੀਂ ਨਾ ਰੱਬ ਕਿਹਾ ਜਾ, ਅਤੇ ਉਹ ਫਿਰ ਜਾਣ ਜਾਂਦੇ ਨੇ, ਉਹ ਫਿਰ ਇਸ ਤਰ੍ਹਾਂ ਦਾ ਉਹਨੂੰ ਫਿਰ ਬ੍ਰਹਮ ਗਿਆਨੀ ਕਹਿੰਦੇ, ਉਹ ਜੰਮਦਾ ਮਰਦਾ ਨਹੀਂ ਹੁੰਦਾ, ਉਹ ਇਸ ਤਰ੍ਹਾਂ ਦੇ ਨਾਲ ਉਹ ਜਿਹੜਾ ਸੀ ਫਿਰ ਫੜ ਲਿਆ ਜੀ ਜਮਦੂਤਾਂ ਨੇ, ਉਹ ਤਾਂ ਕਲਰਕ, ਉਹਨੂੰ ਹੁਣ ਕੁੱਟਦੇ ਨੇ ਮਾਰਦੇ ਲਈ ਜਾਂਦੇ ਨੇ, ਉਹ ਜਲਣ ਬੈਠਾ ਕੋਠੇ 'ਤੇ ਸਮਾਧੀ ਲਾਈ, ਉਹਨੇ ਸੁਣੀ ਹਾ ਹਾ ਕੜਲਾਟ ਉਹਦਾ, ਕਹਿੰਦਾ ਕੌਣ, ਆਵਾਜ਼ ਮਾਰੀ ਜਮਦੂਤਾਂ ਨੂੰ, ਖੜ੍ਹ ਜਾਓ, ਕਹਿੰਦੇ ਕਿਹਨੂੰ ਲਈ ਜਾਂਦੇ ਹੋ, ਕਹਿੰਦਾ ਜੀ ਉਹ ਫਲਾਨਾ ਕਲਰਕ ਹੈ, ਪਾਪੀ ਹੈ, ਇਹਨੂੰ ਕੁੱਟਦੇ ਲਈ ਜਾਂਦੇ। ਉਹ ਕਹਿੰਦਾ ਖਬਰਦਾਰ ਜੇ ਹੱਥ ਲਾਇਆ ਹੁਣ, ਵੇਖ ਲਓ ਉਹਨਾਂ ਨੂੰ ਸੂਖਮ, ਉਹਨਾਂ ਦੀ ਇਚਨੀ ਸੁਰਤ ਹੋ ਜਾਂਦੀ ਹੈ, ਉਹ ਸੂਖਮ ਚੀਜ਼ਾਂ ਵੀ ਦੇਖ ਲੈਂਦੇ ਨੇ, ਆਪਾਂ ਸਤੂਰ ਹੀ ਦੇਖ ਸਕਦੇ ਹਾਂ, ਸੂਖਮ ਆਪਾਂ ਨੂੰ ਪਤਾ ਹੀ ਨਹੀਂ ਰੱਬ ਦਾ ਅਸੂਰ ਕੀ ਹੈ, ਅਦਨਿਆ ਵੀ ਜਾਣਦੇ। ਕਹਿੰਦੇ ਮਾਰਿਓ ਨਾ ਹੁਣ ਇਹਨੂੰ, ਇਹ ਜੀ ਕਹਿੰਦਾ ਰਹਿ ਸਾਨੂੰ ਧਰਮ ਰਾਜਾ ਨੂੰ ਸਾਡਾ ਇੱਕ ਸੁਨੇਹਾ ਦੇ ਦਿਓ। ਕਹਿੰਦੇ ਕੀ, ਕਿਉਂ ਕਹਿ ਦਿਓ ਵੀ ਹਿਸਾਬ ਕਿਤਾਬ ਸੰਭਲ ਕੇ ਕਰੇ, ਜੀ ਕਹਿੰਦਾ ਰਿਹਾ ਦੇਖੋ ਮਹਾਤਮਾ ਦੀ ਕਿੱਥੇ ਤਾਈਂ ਪਰੋਜ ਹੈ, ਕਿੱਥੇ ਤਾਈਂ ਪਹੁੰਚ ਹੈ। ਲੈ ਗਏ, ਧਰਮ ਰਾਜਾ ਨੇ ਦੇਖਿਆ ਤਾਂ ਪਾਪੀ ਹੈ, ਨਰਕ ਕੁੰਭੀ ਛਿੱਟੋ ਇਹਨੂੰ। ਉਹ ਜਮਦੂਤ ਕਹਿੰਦੇ ਜਲਣ ਨੇ ਸੁਨੇਹਾ ਦਿੱਤਾ ਜੀ, ਜੱਟ ਨੇ ਭਗਤ ਨੇ, ਕਹਿੰਦੇ ਕੀ ਦਿੱਤਾ, ਕਹਿੰਦੇ ਉਹਨੇ ਕਿਹਾ ਵੀ ਹਿਸਾਬ ਕਿਤਾਬ ਸੰਭਲ ਕੇ ਕਰੀ, ਸਿਫਾਰਿਸ਼ ਆ ਗਈ, ਸਿਫਾਰਿਸ਼। ਕਹਿੰਦਾ ਅੱਛਾ, ਉਹ ਕਿਹਾ ਸਾਰੇ ਤੇ ਖਲਮ ਫੇਰਦੀ, ਕਹਿੰਦੇ ਜਾਓ ਇਹਨਾਂ ਨੂੰ ਵਿਕੁੰਟ 'ਚ ਲੈ ਜਾਓ। ਔਰ ਇਸ ਤਰ੍ਹਾਂ ਨਾਲ ਜਿਹੜਾ ਹੈ ਨਾ ਜਮਦੂਤ ਲੈਣਾ ਨਾ, ਰੇਖਾ ਲੇਖਾ ਪਤਾ ਅੱਗੇ ਸਾਰਾ, ਇਹ ਸਾਰਾ ਅੱਗੇ ਮੰਗਿਆ ਜਾਵੇਗਾ, ਚਾਹੇ ਰਾਜਾ ਉਹਦੇ ਕੋਲੋਂ ਵੀ ਮੰਗਣਗੇ, ਚਾਹੇ ਗਰੀਬ ਹੈ ਅਮੀਰ ਹੈ ਕੋਈ ਹੈ, ਚਾਹੇ ਉਹ ਲੇਖਾ ਪਤਾ ਅੱਗੇ ਮੰਗਿਆ ਜਾਵੇਗਾ। ਆਓ ਅਬ ਤੋਂ ਟਾਈਮ ਹੋ ਗਿਆ, ਕੱਲ੍ਹ ਨੂੰ ਸ਼ੁਰੂ ਕਰਾਂਗੇ, ਗੁਰੂ ਸਤੋਤਰ ਦੇ ਵਿੱਚ ਬੋਲੋ, ਉਸ ਤੋਂ ਬਾਅਦ ਅਰਦਾਸ ਦੇ ਵਿੱਚ ਜੁੜਾਂਗੇ, ਫਿਰ ਗੁਰੂ ਸਾਹਿਬ ਜੀ ਦਾ ਕੋਨਾਵਾਂ ਸੁਣ ਕੇ ਫਿਰ ਆਪੋ ਆਪਣੇ ਘਰਾਂ ਨੂੰ ਜਾਣਾ। ਪੜੋ ਦਿਨ ਪਿੱਛੇ ਪੈਣ ਲੱਗ ਗਏ।